ओंकार सतनाम कर्ता पुरख निरपौ निर्वैर अकाल मूरत अजुनी सैपहं गुर प्रसाद जप आदि सच जुगाद सच है पी सच नानक खुशी पी सच कवन वधाई कह सको बेअंत गुणीता कर कृपा मोहे नाम देहो नानक दर्श रीता कर कृपा मोहे नाम देहो नानक दर्श रीता जेता समुंद सागर नीर भरिया तेते अवगुण हमारे दया करो किछ मेर उपावह डुबदे पत्थर तारे जियड़ा अग्न बराबर तपै भीतर वगै काती परणवत नानक हुकम पछाणै सुख होवै दिन राती परणवत नानक हुकम पछाणै सुख होवै दिन राती परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरु सवारे सत संगी जनों आप जी रात्रि वेले दे दीवान दी हाजरी भर रहे हो सतगुरु जी ने जो गुरु सिख ले नेम बनाया है उस बनाई हुई मर्यादा दे अनुसार आप जी ने सोदर रहराज साहब जी दा पाठ गुरु सवारियां तो सरवण कीता है हजूर दे चरणा विच अरदास होई वितर हुकम साहिब श्री गुरु अर्जन देव महाराज जी खुरां दा उचारण कीता होया आप जी ने सरवण कीता है तू काहे दोलह प्राणियां तुद रख हैगा सृजनहार बड़े प्यारे ढंग नाल हजूर साडे अंदर नूं टिका बख्श दे आओ प्यारियो जिथे आपां हर बुधवार पिछले कुछ समय तो गुरु नानक साहिब जी दी पावन पवित्र बाणी जपजी साहिब जी दी विचार करदे आ रहे सां छे पौड़ियां हजूर दी पवित्र बाणी दियां जितनी कु मत गुरुदेव ने बख्शी उस अनुसार विचार कीती गई ਮਤਾ ਕੋਈ ਇਹ ਸਮਝ ਲਵੇ ਕਿ ਇਹ ਫਾਈਨਲ ਏ, ਜੋ ਕੁਛ ਆਪਾਂ ਕਹਿ ਦਿੱਤਾ ਬਸ ਇਸ ਤੋਂ ਅੱਗੇ ਕੁਛ ਨਹੀਂ। ਮਨੁੱਖ ਦੀ ਮਤ ਥੋੜੀ ਏ, ਉਹ ਅਸਗਾਹ ਸਾਗਰ ਏ। ਜਿਵੇਂ ਹੁਣ ਇੱਕ ਕੋਈ ਸਮੁੰਦਰ ਵਿੱਚੋਂ ਲੋਟਾ ਪਾਣੀ ਦਾ ਭਰ ਲਵੇ ਤੇ ਇਹ ਕਹੀ ਜਾਏ ਕਿ ਮੈਂ ਸਾਰੇ ਸਮੁੰਦਰ ਨੂੰ ਪਾਣੀ ਦੇ ਨੂੰ ਭਰੇ ਹੋਏ ਨੂੰ ਲੋਟੇ ਵਿੱਚ ਪਾ ਲਿਆ, ਤੇ ਇਹ ਮਨੁੱਖ ਦੀ ਅਗਿਆਨਤਾ ਹੈ। ਜਿਤਨੀ ਕੁ ਤੈਨੂੰ ਲੋੜ ਸੀ ਤੂੰ ਕੇਵਲ ਆਪਣੇ ਭਾਂਡੇ ਮੁਤਾਬਕ ਭਰ ਸਕਿਆ, ਉਹ ਤਾਂ ਅਜੇ ਅਸਗਾਹ ਏ। ਤੇਰੇ ਵਰਗੇ ਪਤਾ ਨੀ ਕਿਤਨੇ ਕੁ ਉਹਦੇ ਕੋਲੋਂ ਦਾਤਾਂ ਲੈ ਸਕਦੇ। ਕਹਿਣ ਤੋਂ ਮੁਰਾਦ ਜਿਤਨੀ ਕੁ ਵਿਚਾਰ ਕੀਤੀ ਏ, ਇਹ ਜਿੰਨੀ ਕੁ ਭਾਂਡੇ ਨੂੰ ਗੁਰੂ ਨੇ ਸੂਝ ਪਾਈ ਓਨੀ ਕੁ ਆਪਾਂ ਵਿਚਾਰ ਕੀਤੀ ਏ। ਪਰ ਉਹ ਇਸ ਤੋਂ ਅੱਗੇ ਹੋਰ ਬੇਅੰਤ ਏ। ਆਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ, ਜਿਨ੍ਹਾਂ ਦਾ ਆਗਮਨ ਪੁਰਬ ਵੀ ਪਿਛਲੇ ਦਿਨੀ ਬਤੀਤ ਹੋਇਆ, ਜਿਨ੍ਹਾਂ ਦੇ ਸਪੁੱਤਰਾਂ ਦੇ ਸਾਕੇ ਵੀ ਇਸੇ ਮਕੀਨੇ ਦੇ ਅੰਦਰ ਆਏ ਨੇ। ਮੈਂ ਐਤਵਾਰ ਅਰਜ਼ ਕੀਤੀ ਸੀ, ਹਜ਼ੂਰ ਦੇ ਚਮਕੌਰ ਗੜੀ ਦੇ ਸਾਕੇ ਨੂੰ ਆਰੰਭ ਕੀਤਾ ਸੀ ਇਤਿਹਾਸਕ ਤੱਥਾਂ ਦੇ ਨਾਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ 19 ਦਸੰਬਰ ਦੀ ਰਾਤ ਨੂੰ ਆਨੰਦਪੁਰ ਤੋਂ ਚੱਲੇ ਨੇ। ਸਤਿਗੁਰੂ ਸਰਸਾ ਦੇ ਕਿਨਾਰੇ 20 ਦਸੰਬਰ ਦੇ ਅੰਮ੍ਰਿਤ ਵੇਲੇ ਪਹੁੰਚੇ ਨੇ। ਹਜ਼ੂਰ ਨੇ ਸਰਸਾ ਪਾਰ ਕੀਤੀ, ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਤੋਂ ਅੱਗੇ ਗੁਰਦੇਵ ਰੋਪੜ ਆਏ ਨੇ, 20 ਦੀ ਰਾਤ ਇੱਥੇ ਟਿਕੇ ਨੇ ਦਿਨ, ਤੇ 21 ਦਸੰਬਰ ਦੀ ਰਾਤ ਸ਼ਾਮਾਂ ਵੇਲੇ ਮੇਰੇ ਹਜ਼ੂਰ ਚਮਕੌਰ ਗੜੀ ਵਿੱਚ ਪਹੁੰਚ ਗਏ। ਉਹ ਕੱਚੀ ਹਵੇਲੀ, ਸਤਿਗੁਰੂ ਉਸ ਹਵੇਲੀ ਅੰਦਰ ਆਪਣਾ ਟਿਕਾਣਾ ਕੀਤਾ ਹੈ। ਉਸ ਰਾਤ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਕੀਤੇ ਗਏ। ਕਈ ਦਿਨਾਂ ਦੇ ਭੁੱਖੇ ਭਾਣਿਆਂ ਨੂੰ ਅੱਜ ਜਲ ਪਾਣੀ ਮਿਲਿਆ। ਹਜ਼ੂਰ ਨੇ ਛਕਿਆ, ਗੁਰੂ ਕੇ ਸਿੱਖਾਂ ਨੇ ਛਕਿਆ। ਰਾਤ ਬੱਤੀ ਤੋਂ ਹੀ ਮੈਂ ਅਰਜ਼ ਕੀਤੀ। ਕੁਝ ਵਿਦਵਾਨ ਇਹ ਵੀ ਕਹਿ ਰਹੇ ਨੇ ਕਿ ਧੰਨ ਗੁਰੂ ਕਲਗੀ ਵਾਲੇ ਸੱਚੇ ਪਿਤਾ ਸਾਰੀ ਰਾਤ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਰਹੇ, ਗੁਰੂ ਕੇ ਸਿੱਖਾਂ ਦੀ ਆਪਣੇ ਹੱਥੀ ਸੇਵਾ ਵੀ ਕੀਤੀ। ਆਓ ਪਿਆਰਿਓ, ਉਸ ਤੋਂ ਅੱਗੇ ਜਿਵੇਂ ਇਹ ਬਰਤਾਂਤ ਵਾਪਰਦਾ, ਜਿਤਨੀ ਕੁ ਸੋਝ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਕੇ ਬਖਸ਼ਣਗੇ, ਆਪਾਂ ਇਸੇ ਇਤਿਹਾਸਕ ਲੜੀ ਨੂੰ ਅੱਗੇ ਆਰੰਭ ਕਰੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਦਸੰਬਰ ਦੀ ਰਾਤ ਗੁਰਦੇਵ ਨੇ ਚਮਕੌਰ ਦੀ ਗੜੀ ਅੰਦਰ ਬਤੀਤ ਕੀਤੀ ਹੈ, ਤੇ 22 ਦਸੰਬਰ ਦਾ ਜਦੋਂ ਦਿਨ ਚੜਿਆ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਆਸਾ ਦੀਵਾਰ ਦਾ ਕੀਰਤਨ ਉੱਥੇ ਵੀ ਹੋਇਆ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਉੱਥੇ ਵੀ ਕੀਤਾ ਗਿਆ। ਅੰਮ੍ਰਿਤ ਵੇਲੇ ਹਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵੀ ਜੁੜੇ ਨੇ, ਤੇ ਜਦੋਂ ਇਹ ਸੂਰਜ ਦੀ ਟਿੱਕੀ ਨਿਕਲੀ ਏ, ਤੇ ਉਸ ਦਿਨ ਅਰਜ਼ ਕੀਤੀ ਸੀ, ਸੂਬਾ ਸਰਹੰਦ ਦਾ ਵਜ਼ੀਰ ਖਾਂ ਵੀ ਇਹਦੇ ਵਿੱਚ ਸ਼ਾਮਲ ਏ, ਦੂਸਰੀ ਤਰਫ ਲਾਹੌਰ ਤੋਂ ਸੂਬਾ ਜ਼ਬਰਦਸਤ ਖਾਂ ਵੀ ਇਹਦੇ ਵਿੱਚ ਸ਼ਾਮਲ ਹੋਇਆ ਇਸ ਜੰਗ ਵਿੱਚ, ਪਹਾੜੀ ਰਾਜੇ ਵੀ ਸ਼ਾਮਲ ਹੋਏ ਨੇ, ਜੰਮੂ ਰਿਆਸਤ ਦਾ ਰਾਜਾ ਵੀ ਸ਼ਾਮਲ ਹੋਇਆ, ਦਿੱਲੀ ਤੋਂ ਵੀ ਫੌਜ ਆਈ ਏ, ਤੇ ਬਸ ਇੱਕੋ ਹੀ ਨਿਸ਼ਾਨਾ ਹੈ, ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦੇ ਪਕੜ ਲਿਆ ਜਾਏ, ਤੇ ਜੇ ਉਹ ਜਿੰਦਾ ਹੱਥ ਨਹੀਂ ਆਉਂਦਾ ਤੇ ਕਿਸੇ ਤਰੀਕੇ ਦੇ ਨਾਲ ਆਪਾਂ ਹਮਲਾ ਕਰਕੇ ਉਹਦੇ ਸ਼ੀਸ਼ ਨੂੰ ਧਰ ਤੋਂ ਅਲੈਦਾ ਕਰਕੇ ਉਹਦੇ ਸਿਰ ਨੂੰ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਤਿਆਰ ਬੈਠੇ ਨੇ, ਤੇ ਉਸ ਵਕਤ ਇਹਨਾਂ ਨੂੰ ਇੱਕ ਸੋਚ ਪੂਰੀ ਹਾਕਮਾਂ ਨੂੰ ਕਿ ਕਿਤਨਾ ਚੰਗਾ ਹੋਵੇ ਆਪਾਂ ਇਸ ਕੱਚੀ ਹਵੇਲੀ ਨੂੰ ਪੌੜੀਆਂ ਲਾ ਕੇ ਇਹਦੇ ਅੰਦਰ ਪ੍ਰਵੇਸ਼ ਕਰ ਲਈਏ, ਤੇ ਹੱਥੋਂ ਹੱਥੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਸ ਔਰ ਉਹਨਾਂ ਦੇ ਸਿੱਖਾਂ ਨੂੰ ਜਿੰਦੇ ਜੀ ਕਿਉਂ ਨਾ ਪਕੜ ਲਿਆ ਜਾਏ। ਪਰ ਕੀ ਪਤਾ ਸੀ ਭੋਲਿਓ, ਜਿਸ ਗੁਰੂ ਨੂੰ ਆਨੰਦਪੁਰ ਤੋਂ ਤੁਰਿਆ ਤੁਸੀਂ ਅਜੇ ਤੱਕ ਘੇਰ ਕੇ ਪਕੜ ਨਹੀਂ ਸਕੇ, ਉਸ ਸਤਿਗੁਰੂ ਤੇ ਉਸ ਗੁਰੂ ਦੇ ਸਿੱਖਾਂ ਨੂੰ ਪੌੜੀਆਂ ਲਾ ਕੇ ਤੁਹਾਡੇ ਵਰਗੇ ਕਾਇਰ ਤੇ ਬੁੱਝ ਦਿਲ ਇਨਸਾਨ ਕਦੀ ਪਕੜ ਨਹੀਂ ਸਕਦੇ। ਮੈਂ ਅਰਜ਼ ਕੀਤੀ, ਸਭ ਤੋਂ ਪਹਿਲਾਂ ਪੌੜੀ ਲਾਈ ਸੀ ਇੱਕ ਮੁਸਲਮਾਨ ਜਰਨੈਲ ਸੀ, ਜਿਹਦਾ ਨਾਮ ਸੀ ਨਾਹਰ ਖਾਂ, ਪੌੜੀ ਲਾ ਕੇ ਇਹ ਹਵੇਲੀ ਵਿੱਚ ਆਉਣ ਲੱਗਾ। ਹਜ਼ੂਰ ਨੇ ਤੱਕਿਆ ਤੇ ਮੇਰੇ ਗੁਰੂ ਕਲਗੀ ਵਾਲੇ ਦਾ ਪਹਿਲਾ ਤੀਰ ਚਮਕੌਰ ਦੀ ਗੜੀ ਵਿੱਚੋਂ ਇਹ ਨਾਹਰ ਖਾਂ ਦੀ ਛਾਤੀ ਦੇ ਵਿੱਚ ਪਰੋ ਦਿੱਤਾ ਗਿਆ ਤੇ ਪੌੜੀ ਦੇ ਸਮੇਤ ਇਹ ਕਈ ਭਵਾਂਤਲੀਆਂ ਖਾਂਦਾ ਹੋਇਆ ਜ਼ਮੀਨ ਤੇ ਡਿੱਗ ਪਿਆ। ਇਸ ਦੇ ਨਾਲ ਇੱਕ ਹੋਰ ਪੌੜੀ ਲੈ ਕੇ ਆਇਆ ਜਿਸ ਦਾ ਨਾਮ ਸੀ ਗਨੀ ਖਾਂ। ਕਹਿੰਦੇ ਨੇ ਜਦੋਂ ਇਹ ਉੱਤੇ ਚੜਨ ਲੱਗਾ, ਮੈਂ ਉਸ ਦਿਨ ਅਰਜ਼ ਕੀਤੀ ਸੀ ਗਨੀ ਖਾਂ ਉਹ ਨਹੀਂ ਜਿਹਨੇ ਮਾਛੀ ਵਾਲੇ ਹਜ਼ੂਰ ਦੀ ਸੇਵਾ ਕੀਤੀ, ਇਹ ਹੋਰ ਏ। ਇਹ ਵੀ ਪੌੜੀ ਲਾ ਕੇ ਚੜਨ ਲੱਗਾ, ਸਾਹਿਬ ਨੇ ਉੱਤੋਂ ਗੁਰਜ ਆਪਣਾ ਛੱਟਿਆ ਤੇ ਇਹਦਾ ਸਿਰ ਖਕੜੀ ਖਕੜੀ ਹੋ ਗਿਆ। ਇਸ ਤਰ੍ਹਾਂ ਸਿਰ ਪਾਟ ਗਿਆ ਜਿਵੇਂ ਮਾਨੂੰ ਮੱਖਣ ਦਾ ਭਰਿਆ ਹੋਇਆ ਜਾਂ ਦੁੱਧ ਦਾ ਭਰਿਆ ਹੋਇਆ ਕੱਚਾ ਮਿੱਟੀ ਦਾ ਭਾਂਡਾ ਪਾਟ ਗਿਆ। ਇਹਦੇ ਡਿੱਗਣ ਦੀ ਦੇਰ ਸੀ। ਤੀਜਾ ਸੀ ਖਵਾਜਾ ਮਰਦੂਦ, ਜਿਹਨੂੰ ਖਵਾਜਾ ਮਹਿਮੂਦ ਵੀ ਕਹਿੰਦੇ ਸਨ। ਸਾਹਿਬ ਨੇ ਆਪਣੇ ਜ਼ਫਰਨਾਮੇ ਵਿੱਚ ਉਹਨੂੰ ਮਰਦੂਦ ਲਿਖਿਆ। ਮਰਦੂਦ ਦਰ ਤੇ ਕਾਇਰ ਬੁੱਝ ਦਿਲ, ਹਜ਼ੂਰ ਕਹਿੰਦੇ ਨੇ ਖਵਾਜਾ ਮਰਦੂਦ ਤੁਰਿਆ ਆਉਂਦਾ ਤੇ ਜਦੋਂ ਦੋ ਸਾਥੀ ਜ਼ਮੀਨ ਤੇ ਡਿੱਗੇ ਦਿਸੇ ਇਹ ਪੌੜੀ ਛੱਡ ਕੇ ਦੌੜ ਗਿਆ ਤੇ ਸਾਹਿਬ ਕਹਿੰਦੇ ਨੇ ਜ਼ਫਰਨਾਮੇ ਅੰਦਰ, ਮੈਨੂੰ ਅਫਸੋਸ ਏ ਜੇ ਕਿਤੇ ਖਵਾਜਾ ਮਰਦੂਦ ਤੂੰ ਉਸ ਵਕਤ ਮੇਰੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਤੇਰੀ ਛਾਤੀ ਵਿੱਚ ਵੀ ਪਰੋ ਦੇਣਾ ਸੀ। ਜਦੋਂ ਇਹ ਦੋ ਇਹਨਾਂ ਦੇ ਸਾਥੀ ਖਤਮ ਹੋ ਗਏ ਤੇ ਇੱਕੋ ਦਮ ਚਮਕੌਰ ਦੀ ਗੜੀ ਵੱਲ ਨੂੰ ਵਜ਼ੀਰ ਖਾਂ ਕਹਿੰਦਾ ਇੱਕੋ ਹਮਲਾ ਕਰ ਦਿਓ ਤੇ ਇਹਨਾਂ ਦੇ ਦਰਵਾਜ਼ੇ ਨੂੰ ਤੋੜ ਕੇ ਗੜੀ ਨੂੰ ਚਾਰ ਚੁਫੇਰੇ ਘੇਰਾ ਪਾ ਲਓ, ਇਸ ਢੰਗ ਨਾਲ ਹਮਲਾ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਤੇ ਇਹਦੇ ਪੁੱਤਰ ਇਹਦੇ ਵਿੱਚੋਂ ਨਿਕਲ ਨਾ ਸਕਣ। ਤੇ ਮੈਂ ਅਰਜ਼ ਕੀਤੀ ਸੀ, ਮੇਰੇ ਸਾਹਿਬ ਨੇ ਜ਼ਫਰਨਾਮੇ ਵਿੱਚ ਇੱਕ ਬਚਨ ਲਿਖਿਆ ਸੀ, ਕਹਿਣ ਲੱਗੇ ਔਰੰਗਜ਼ੇਬ ਮੈਨੂੰ ਅਫਸੋਸ ਏ ਤੇਰੇ ਵਰਗਾ ਮਨੁੱਖ ਜਿਹੜਾ ਇੱਕ ਜ਼ਿੰਮੇਵਾਰ ਬੰਦਾ ਤਖ਼ਤ ਤੇ ਬੈਠਾ ਹੋਵੇ ਤੇ ਜਿਹੜਾ ਇਹ ਵੀ ਦਾਅਵਾ ਕਰੇ ਮੈਂ ਇਸਲਾਮ ਦਾ ਪ੍ਰਚਾਰਕ ਹਾਂ, ਮੈਂ ਇਸਲਾਮ ਦਾ ਪ੍ਰਚਾਰ ਕਰਨਾ ਵਾ ਤੇ ਕੁਰਾਨ ਦੀ ਕਸਮ ਖਾ ਕੇ ਮੁੱਕਰ ਜਾਣਾ ਤੇ ਇੱਕ ਪਾਸੇ ਮੇਰੇ 40 ਭੁੱਖੇ ਪਾਣੇ ਸਿੱਖ ਨੇ। ਸਾਹਿਬ ਨੇ ਗਿਣਤੀ ਉੱਥੇ 40 ਕੀਤੀ ਤੇ ਉਸੇ ਸ਼ੇਰ ਦੇ ਆਧਾਰ ਤੇ ਜ਼ਫਰਨਾਮੇ ਦੀ ਉਸ ਸਤਰ ਦੇ ਆਧਾਰ ਤੇ ਫਿਰ ਵਿਦਵਾਨਾਂ ਨੇ ਇੱਕ ਪਾਸੇ 10 ਲੱਖ ਦੀ ਗਿਣਤੀ ਕਰ ਦਿੱਤੀ ਤੇ ਦੂਸਰੀ ਤਰਫ 40 ਸਿੱਖਾਂ ਦੀ ਗਿਣਤੀ ਕੀਤੀ। ਵੈਸੇ ਗਿਣਤੀ ਵਿੱਚ 44 ਬਣਦੇ ਨੇ। ਸਾਹਿਬ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਔਰੰਗਜ਼ੇਬ ਗੁਰਸਨਾ ਚ ਕਾਰੇ ਕੁਨਦ ਚ ਹਲਨਰ, ਮੇਰੇ 40 ਸਿੱਖ ਭੁੱਖੇ ਪਾਣੇ ਸਨ ਕਿ 10 ਲੱਖ ਬਰਾਇਦ ਬਰੋ ਬੇਖਬਰ, ਪਰ ਤੇਰੇ 10 ਲੱਖ ਜਿਹੜੇ ਫੌਜੀ ਨੇ ਉਹ ਇਸੇ ਤਰ੍ਹਾਂ ਸਿੱਖਾਂ ਉੱਤੇ ਆ ਕੇ ਟੁੱਟ ਪਏ ਨੇ, ਇਹ ਕਿੱਧਰ ਦੀ ਸ਼ਾਨਤ ਏ। ਉੱਥੇ ਅਗਲਾ ਸ਼ੇਰ ਜਿਹੜਾ ਗੁਰਦੇਵ ਨੇ ਕਿਹਾ, ਕਹਿਣ ਲੱਗੇ ਮੈਂ ਨਹੀਂ ਚਾਹੁੰਦਾ ਕਿ ਖੂਨ ਖਰਾਬਾ ਹੋਵੇ, ਮੈਂ ਨਹੀਂ ਚਾਹੁੰਦਾ ਕਿ ਲੋਕਾਂ ਦੇ ਖੂਨ ਦੀਆਂ ਨਦੀਆਂ ਵਗਣ, ਪਰ ਹੱਦ ਹੋ ਗਈ, ਕਸਮਾਂ ਚੁੱਕ ਕੇ ਮੁਕਰਨ ਵਾਲਿਓ, ਤੁਸੀਂ ਚਮਕੌਰ ਦੀ ਗੜੀ ਵੀ ਘੇਰ ਲਈ, 40 ਭੁੱਖੇ ਪਾਣੇ ਸਿੱਖ ਵੀ ਘੇਰੇ ਨੇ। ਕਹਿੰਦੇ ਨੇ ਮੈਂ ਬੜਾ ਲਾਚਾਰ ਹੋ ਗਿਆ, ਮੈਂ ਨਹੀਂ ਸਾਂ ਚਾਹੁੰਦਾ ਖੂਨ ਖਰਾਬਾ ਕੀ ਹੋਵੇ, ਪਰ ਤੁਸੀਂ ਮਜਬੂਰ ਕਰਕੇ ਮੈਨੂੰ ਮੈਦਾਨੇ ਜੰਗ ਵਾਸਤੇ ਉਤਰਨ ਵਾਸਤੇ ਕਹਿ ਦਿੱਤਾ। ਹਜ਼ੂਰ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਬਾ ਲਾਚਾਰਗੀ ਜ਼ਫਰਨਾਮੇ, ਬਾ ਲਾਚਾਰਗੀ ਦਰ ਨਯਾ ਆਮ ਦੰਦ, ਮੈਂ ਮਜਬੂਰ ਹੋ ਕੇ ਅੱਜ ਚਮਕੌਰ ਦੀ ਗੜੀ ਵਿੱਚ ਉਤਰਿਆ ਵਾਂ। ਤੇ ਕਹਿਣ ਲੱਗੇ ਬਾ ਤਦਬੀਰੇ ਪੀਰੋ ਤੁਫੰਗ ਆਮ ਦੰਦ, ਹੁਣ ਮੈਂ ਇਸ ਤਰ੍ਹਾਂ ਨਹੀਂ ਉਤਰਨਾ, ਹੁਣ ਜੇ ਮੈਂ ਉਤਰਾਂਗਾ ਤਾਂ ਵੀ ਤੀਰਾਂ ਦੀ ਵਰਖਾ ਲੈ ਕੇ ਆਵਾਂਗਾ ਤੇ ਜੇ ਮੇਰੇ ਸਿੱਖ ਤੇ ਪੁੱਤਰ ਉਤਰਨਗੇ ਉਹ ਵੀ ਤੀਰਾਂ ਤੇ ਕਿਰਪਾਨਾਂ ਦੀ ਤੁਹਾਡੀ ਝੋਲੀ ਵਿੱਚ ਦਾਤ ਜ਼ਰੂਰ ਪਾਉਣ। ਸਾਹਿਬ ਨੇ ਉੱਥੇ ਇੱਕ ਬਚਨ ਕੀਤਾ ਜਿਹੜਾ ਸੀ ਆਮ ਤੌਰ ਤੇ ਹਰ ਇੱਕ ਵਿਦਵਾਨ ਇਸ ਸ਼ੇਰ ਨੂੰ ਚੇਤੇ ਰੱਖਦਾ, ਇਹ ਚਮਕੌਰ ਦੀ ਗੜੀ ਵੇਲੇ ਉਚਾਰਿਆ ਸੀ। ਜਦੋਂ ਸਾਹਿਬ ਨੇ ਕਿਹਾ ਨਾ ਬਾ ਲਚਾਰਗੀ ਦਰਮਿਆਂ ਆਮ ਦੰਦ, ਬਾ ਤਦਬੀਰੇ ਤੀਰੋ ਤੁਫੰਗ ਆਮ ਦੰਦ, ਅੱਗੇ ਕਹਿੰਦੇ ਚੂ ਕਾਰ ਅਗ ਹਮਾ ਹੀਲ ਤੇ ਦਰ ਗੁਜਰ, ਹੁਣ ਸਾਰੇ ਗੀਲਿਆਂ ਤੋਂ ਪਾਣੀ ਟੁੱਪ ਟੱਪ ਗਏ, ਆਨੰਦਪੁਰ ਤੁਸੀਂ ਕੁਰਾਨ ਦੀ ਕਸਮ ਕਹਿ ਕੇ ਛੁਡਵਾਇਆ ਤੇ ਮੈਂ ਛੱਡ ਦਿੱਤਾ, ਤੁਸੀਂ ਕੁਰਾਨ ਦੀ ਕਸਮ ਖਾ ਗਊ ਦੀ ਕਸਮ ਖਾ ਫਿਰ ਵੀ ਮੇਰਾ ਪਿੱਛਾ ਕੀਤਾ, ਮੈਂ ਕੁਝ ਨਹੀਂ ਕਿਹਾ, ਪਰ ਅੱਜ ਜਦੋਂ ਸਾਰੇ ਗੀਲਿਆਂ ਤੋਂ ਪਾਣੀ ਟੱਪ ਗਿਆ ਤੇ ਔਰੰਗਜ਼ੇਬ ਫਿਰ ਕਿਰਪਾਨ ਨੂੰ ਹੱਥ ਪਾ ਕੇ ਤੇਰੇ ਵਰਗੇ ਸਿਰ ਫਿਰਿਆਂ ਦੇ ਆਦਮੀਆਂ ਨੂੰ ਸੋਧ ਦੇਣਾ ਕੋਈ ਪਾਪ ਨਹੀਂ। ਸਾਹਿਬ ਨੇ ਕਿਹਾ ਤੂੰ ਕਾਰ ਅੱਜ ਹਮਾ ਹੀਲ ਤੇ ਦਰ ਗੁਜਰ, ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸਤ, ਹੁਣ ਮੈਂ ਆਪਣੀ ਕਿਰਪਾਨ ਦੇ ਮੁੱਠੇ ਤੇ ਹੱਥ ਪਾਇਆ। ਖੈਰ ਆਪਾਂ ਇਸ ਦਾਸਤਾਨ ਵੱਲ ਨੂੰ ਆਈਏ। ਜਦੋਂ ਸਾਧ ਸੰਗਤ 22 ਦਸੰਬਰ ਦਾ ਦਿਨ ਚੜਿਆ ਤੇ ਕਦੀ ਉਸ ਦ੍ਰਿਸ਼ ਨੂੰ ਆਪਣੀ ਸੁਰਤ ਨੂੰ ਉਸ ਸਮੇਂ ਨਾਲ ਕਿਤੇ ਆਪਾਂ ਮਿਲਾ ਕੇ ਦੇਖੀਏ ਕਿ ਭੁੱਖੇ ਪਾਣੀ ਸਿੱਖ ਹੋਣ ਜਿਨ੍ਹਾਂ ਨੂੰ ਕੇਵਲ ਅੱਜ ਰਾਤ ਪ੍ਰਸ਼ਾਦਾ ਮਿਲਿਆ ਹੋਵੇ, ਕਈ ਦਿਨਾਂ ਦੇ ਥੱਕੇ ਟੁੱਟੇ ਜਿਨ੍ਹਾਂ ਦੇ ਪੈਰਾਂ ਵਿੱਚ ਕੰਡੇ ਚੁੱਭੇ ਹੋਣ, ਸ਼ਸਤਰ ਚਲਾ ਚਲਾ ਕੇ ਹੱਥਾਂ ਵਿੱਚ ਵਿੱਢੇ ਤੇ ਦਾਗ ਪੈ ਗਏ ਹੋਣ ਤੇ ਉਹਨਾਂ ਨੂੰ ਚਾਰ ਚੁਫੇਰੇ ਜ਼ਾਲਮ ਨੇ ਘੇਰ ਲਿਆ ਹੋਵੇ, ਤੇ ਜਿਸ ਗੁਰੂ ਦਾ ਪਰਿਵਾਰ ਅਜੇ ਆਨੰਦਪੁਰ ਹੋਵੇ ਇਕੱਠਾ, ਸਰਸਾ ਨਦੀ ਤੇ ਉਹ ਬਿਖਰ ਜਾਏ, ਦੋ ਪੁੱਤਰਾਂ ਦਾ ਪਤਾ ਹੀ ਨਹੀਂ ਕਿ ਕਿੱਥੇ ਹੈ, ਜਿੰਦੇ ਨੇ ਕਿਸੇ ਸੁਰੱਖਿਅਤ ਥਾਂ ਤੇ ਨੇ ਜਾਂ ਕਿਸੇ ਨੇ ਕੈਦ ਕਰ ਲਏ ਨੇ, ਦੋ ਪੁੱਤਰਾਂ ਦਾ ਪਤਾ ਨਾ ਹੋਵੇ ਤੇ ਦੋ ਹੋਣ ਸਾਹਮਣੇ, ਤੇ ਇਹ ਵੀ ਪਤਾ ਹੋਵੇ ਕਿ ਅੱਜ ਇਹਨਾਂ ਨੇ ਇੱਥੋਂ ਜਿੰਦੇ ਨਹੀਂ ਨਿਕਲ ਕੇ ਜਾਣਾ। ਕਦੀ ਉਸ ਬਾਪੂ ਦੇ ਅੰਦਰ ਨੂੰ ਪੜ੍ਹ ਕੇ ਤਾਂ ਦੇਖੋ, ਵੱਡੇ ਵੱਡੇ ਲੋਕ ਇੱਥੇ ਆ ਕੇ ਡਿੱਗ ਪੈਂਦੇ ਨੇ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੀ ਇਸ ਦਾਸਤਾਨ ਨੂੰ ਪੜ੍ਹ ਕੇ ਸੁਣ ਕੇ ਵੱਡੇ ਵੱਡੇ ਵਿਦਵਾਨ ਵੀ ਬੈਰਾਗ ਵਿੱਚ ਆ ਜਾਂਦੇ। ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਲੈਕਚਰ ਦੇਣਾ ਸੀ ਡਾਕਟਰ ਰਾਧਾ ਕ੍ਰਿਸ਼ਨ ਨੇ, ਕਹਿੰਦੇ ਨੇ ਉਹ ਲੈਕਚਰ ਲਿਖ ਲਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ, ਪੇਪਰ ਪੈ ਲਿਖਦੇ ਨੇ, ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗ੍ਰੰਥ ਕਿਤਾਬ ਲਿਖੀ ਪੁਰਖ ਭਗਵੰਤ, ਤੇ ਉਹਦੇ ਜਿਹੜੇ ਆਰੰਭਕ ਪੰਨੇ ਨੇ ਉਹਦੇ ਵਿੱਚ ਉਹਨੇ ਦਿੱਤਾ। ਕਹਿੰਦੇ ਨੇ ਉਹ ਲਿਖਦੇ ਪਏ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਜਦੋਂ ਉਹ ਲਿਖਦੇ ਲਿਖਦੇ ਨਾ ਕਾਗਜ਼ ਵੱਲ ਝਾਤੀ ਮਾਰੀ ਤੇ ਕਾਗਜ਼ ਜਿਹੜਾ ਉਹ ਪਾਣੀ ਨਾਲ ਭਿੱਜਦਾ ਪਿਆ, ਸ਼ਾਹੀ ਫੈਲ ਗਈ ਤੇ ਹੈਰਾਨ ਹੋ ਗਏ ਕਿ ਪਾਣੀ ਤਾਂ ਕਿਤੇ ਹੈ ਨਹੀਂ, ਇਹ ਕਾਗਜ਼ ਕਿਵੇਂ ਗਿੱਲਾ ਹੋ ਗਿਆ। ਤੇ ਜਦੋਂ ਉਹਨੇ ਆਪਣੀ ਐਨਕ ਲਾ ਕੇ ਦੇਖਿਆ ਤੇ ਉਹਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ ਹੋਈ ਸੀ। ਜੇ ਇੱਕ ਲਿਖਾਰੀ ਬੰਦਾ ਲਿਖਣ ਲੱਗਿਆ ਇੰਨਾ ਵਹਿ ਤੁਰਦਾ। ਖੈਰ, ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਵਿਦਵਾਨਾਂ ਦੀ ਰਾਏ ਮੁਤਾਬਕ ਸਭ ਤੋਂ ਪਹਿਲਾਂ ਜਿਹੜਾ ਜਥਾ ਤੁਰਿਆ ਪੰਜਾਂ ਸਿੰਘਾਂ ਦਾ, ਇਹਨਾਂ ਵਿੱਚ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਗਏ, ਜਿਹੜੇ ਪਿਆਰੇ ਸਨ, ਪੰਜਾਂ ਪਿਆਰਿਆਂ ਵਿੱਚੋਂ ਸਨ। ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਇਹਨਾਂ ਨੇ ਅਰਦਾਸ ਕੀਤੀ, ਕਹਿਣ ਲੱਗੇ ਸਤਿਗੁਰੂ ਤੁਸੀਂ ਹੁਣ ਕਿਰਪਾ ਕਰਕੇ ਅਸੀਸ ਬਖਸ਼ੋ, ਐਸ ਦੇਹ ਵਿੱਚ ਤਾਂ ਪਰਤ ਕੇ ਹੋ ਸਕਦਾ ਤੁਹਾਡੇ ਦੀਦਾਰ ਕਦੀ ਹੋਣ ਕੇ ਨਾ। ਤੇ ਗੁਰੂ ਕਲਗੀ ਵਾਲੇ ਨੇ ਕਿਹਾ ਸੀ ਹਿੰਮਤ ਸਿੰਘ ਤੂੰ ਮੇਰਾ ਪਿਆਰਾ ਏ, ਇੱਕ ਠੀਕਰੇ ਨੇ ਅੱਜ ਨਹੀਂ ਕੱਲ ਨਹੀਂ ਪਰਸੋਂ ਜ਼ਰੂਰ ਭੱਜ ਜਾਣਾ, ਦੇਹ ਦੇ ਮਿਲਾਪ ਤਾਂ ਪਤਾ ਨਹੀਂ ਹੋਵੇ ਕਿ ਨਾ, ਪਰ ਮੈਂ ਆਤਮਕ ਤੌਰ ਤੇ ਤੈਨੂੰ ਕਦੀ ਆਪਣੇ ਦੂਰ ਤੋਂ ਹੋ ਨਹੀਂ ਦਿਆਂ, ਕਦੀ ਅੰਦਰ ਦੇ ਵਿਛੋੜੇ ਨਹੀਂ ਪੈਂਦੇ, ਦੇਹ ਦੇ ਠੀਕਰ ਟੁੱਟਣ ਤੋਂ ਬਾਅਦ ਵੀ ਅੰਦਰ ਜੁੜਿਆ ਰਹਿਣਾ। ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਇਹਨਾਂ ਨੇ ਪੰਜ ਸਿੰਘ ਲਏ ਨੇ ਆਪਣੇ ਨਾਲ, ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਭਾਈ ਸਾਹਿਬ ਨੇ ਇਸ ਕੱਚੀ ਗੜੀ ਦਾ ਦਰਵਾਜ਼ਾ ਖੋਲਿਆ, ਤੇ ਜਿਹੜੇ ਦੁਸ਼ਮਣ ਇਸ ਕੱਚੀ ਗੜੀ ਵੱਲ ਆਉਂਦੇ ਪਏ ਨੇ, ਤੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਤਾ ਨੀ ਕਿੰਨਿਆਂ ਕੁ ਲੋਕਾਂ ਨੂੰ ਚੀਰ ਦੇ ਨਿਕਲ ਗਏ ਨੇ, ਤੀਰਾਂ ਨਾਲ ਵਰਖਾ ਕੀਤੀ ਏ, ਇਹਨਾਂ ਨੇ ਨੇਜ਼ਿਆਂ ਨਾਲ ਪਰੋ ਦਿੱਤੇ ਨੇ, ਇਹਨਾਂ ਨੇ ਕਿਰਪਾਨਾਂ ਨਾਲ ਵੀ ਟੁਕੜੇ ਕਰ ਦਿੱਤੇ ਨੇ, ਉਹ ਯਾ ਅਲੀ ਦੇ ਨਾਰੇ ਪਹਿਲਾਂਦੇ ਨੇ, ਇੱਧਰ ਗੁਰੂ ਕੇ ਸਿੱਖ ਗੁਰੂ ਕੀ ਬਾਣੀ ਪੜ੍ਹਦੇ ਨੇ, ਤੇ ਮੇਰਾ ਬਾਜਾਂ ਵਾਲਾ ਪ੍ਰੀਤਮ ਮਾਹੀ ਚਮਕੌਰ ਗੜੀ ਦੇ ਚਬਾਰੇ ਵਿੱਚ ਅਕਾਰੀ ਵਿੱਚ ਬੈਠਾ ਤੇ ਆਪਣੇ ਪਿਆਰਿਆਂ ਨੂੰ ਮੈਦਾਨੀ ਜੰਗ ਅੰਦਰ ਜੂਝਦੇ ਹੋਏ ਦੇਖਦਾ ਪਿਆ। ਹੁਣ ਜਿਸ ਗੁਰੂ ਦੀਆਂ ਨਜ਼ਰਾਂ ਦੇ ਸਾਹਮਣੇ ਉਹਦੇ ਪਿਆਰੇ ਸ਼ਹੀਦ ਹੁੰਦੇ ਹੋਣਗੇ, ਤੇ ਕਿੰਨਿਆਂ ਕੁ ਭਾਗਾਂ ਵਾਲੇ ਉਹ ਗੁਰੂ ਕੇ ਸਿੱਖ ਹੋਣਗੇ ਜਿਹੜਾ ਆਪਣਾ ਸਭ ਕੁਝ ਗੁਰੂ ਤੋਂ ਕੁਰਬਾਨ ਕਰੀ ਬੈਠੇ। ਹਜ਼ੂਰ ਨੇ ਐਵੇਂ ਨੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦਾਤਾ ਜੇ ਸਤਿਗੁਰੂ ਤੂੰ ਕਹੇ ਕਿ ਆਪਣੀਆਂ ਅੱਖਾਂ ਨੂੰ ਕੱਢ ਕੇ ਮੇਰੇ ਚਰਨਾਂ ਵਿੱਚ ਰੱਖ ਦੇ, ਤੇ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਤਾਂ ਆਪਣੇ ਨੇਤਰ ਦੀਆਂ ਪੁਤਲੀਆਂ ਕੱਢ ਕੇ ਵੀ ਤੇਰੇ ਚਰਨਾਂ ਵਿੱਚ ਰੱਖ ਦੇਗਾ, ਪਰ ਤੂੰ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਵੇ। ਹਜ਼ੂਰ ਨੇ ਕਿਹਾ ਅੱਖੀ ਕਾਗ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ, ਕਿਉਂ ਇਹ ਆਪਣਾ ਆਪ ਕੁਰਬਾਨ ਕਰਦੇ ਨੇ ਜਿਹੜੇ ਗੁਰੂ ਕੀ ਬਾਣੀ ਵਿੱਚ ਪ੍ਰੀਤ ਦੇ ਇਹ ਸ਼ਬਦ ਗਾਉਂਦੇ ਹੋਣ ਕਿ ਹੇ ਮੇਰੇ ਦਾਤਾ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਜਿਹੜੇ ਪ੍ਰੀਤ ਦੇ ਇਹ ਸ਼ਲੋਕ ਪੜ੍ਹਦੇ ਹੋਣ ਕਿ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਮੇਹੋ ਜਾਇ ਮਿਲਾ ਤਿਨਾ ਸੱਜਣਾ, ਟੁੱਟੋ ਨਾ ਹੀ ਨਿਹੋ, ਜਿਹੜੇ ਇਹ ਗਾਉਂਦੇ ਹੋਣ ਸੰਮਨ ਜੋਸ ਪ੍ਰੇਮ ਕੇ, ਦਮ ਕਿਉ ਹੋਤੀ ਸਾਟ ਰਾਵਣ ਹੁਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ, ਜਿਨ੍ਹਾਂ ਅੰਦਰ ਇੰਨਾ ਗੁਰੂ ਨੇ ਪਿਆਰ ਭਰ ਦਿੱਤਾ ਹੋਵੇ, ਕਰਵਤ ਭਲਾ ਨਾ ਕਰਵਤ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਤੇ ਉਹ ਗੁਰੂ ਕੇ ਸਿੱਖ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਿਉਂ ਨਹੀਂ ਕਰਨਗੇ। ਪਿਆਰੇ ਭਾਈ ਹਿੰਮਤ ਸਿੰਘ ਜੀ, मेरे गुरु कलगी वाले दे सामने शहादत दा जान पीता है। सिख विद्वान कहिंदे ने एतों बाद दूसरा जथा पंजां दा इक होर गया है, ते जदों दूसरा जथा गया ए भी शहीद हो गए ने, ते उधर भाई दया सिंह जी, भाई धर्म सिंह जी, भाई मोहकम सिंह जी, भाई संगत सिंह होरां ने आपस विच सलाह कीती है। कहन लगे एक काम करो, घोर जंग हुंदा पिया है। भाई दया सिंह नूं कहिंदे ने प्यारिया तू गुरु कलगी वाले दा प्यारा है, सब तो पहला गुरु दी आवाज ते तू उठे, ते एक गुरु गोबिंद सिंह दे चरणा विच बेनती कर सकना है। पुछया की? कहन लगे सतगुरु ने एक बेनती कर दे दाता, देखो चार चफेरे दुश्मन ने घेरिया है, ध्यान रखना। मैं उसे उस दिन अर्ज कीती सी ए कोई नाटक नहीं, जा किसे दे कल्पे हुए पात्र नहीं, जा ए लिखी हुई कहानी दे सिरजे हुए अपने मनोकल्पित जेड़े लोग नहीं, ए असलियत है, ए हकीकत है, एदे विच कुछ झूट नहीं। कहन लगे भाई दया सिंह तू एक अरदास कर के गुरु गोबिंद सिंह सच्चे पिता तुसी एक मेहर कर दियो ना, बख्शिश करो अपने साहबजादियां नूं लै के तुसी चमकौर दी गड़ी विचों निकल जाओ, असी तुहाडे नाल आ। ए पहली वार क्या सी कि तुसी चमकौर दी गड़ी छड़ दियो, असी मैदाने जंग विच नाल तुरांगे, रस्ता असी बनावांगे अपना खून डोल के। दाता जी जे तुसी चले गए ते सतगुरु जी साडे वर्गे तू लखां होर पैदा कर लेंगा, ते जे मेरे दातिया अज तू भाणा वरता दिता ते असी भावे करोड़ां भी पैदा हो जाइए, पर गुरु गोबिंद सिंह तेरे वर्गा गुरु कितों नहीं मिलना। जे तुसी चले जाओ, कैसे कमाल दे शब्द सन, तुसी चले जाओ साडे वर्गे लखां बना लोगे, कई दया सिंह कई धर्म सिंह पैदा कर लेंगा, पर दातिया जे अज भाणे वापर गए साडे पले कुछ नहीं हो रहना, ते असी गुरु गोबिंद सिंह कित्थों लभांगे। जदों आपस विच पहली सलाह कीती है ते प्रोफेसर करतार सिंह सिख विद्वान ने बड़ी सोहनी गल कही, मैं जिहड़ी अर्ज आप जी नूं लैक्चर पूरे विचों कर रहा, यह कुछ विद्वानां दीआं लिखतां दा निचोड़ लिया है। भाई वीर सिंह, प्रोफेसर पूरन सिंह, सोहन सिंह शीतल, प्रिंसीपल सतबीर सिंह जी होरी, प्रोफेसर करतार सिंह जी होरी, प्रोफेसर सहज सिंह जी होरी, डॉक्टर गंडा सिंह जी होरी, मैं उन्हां दा सिर्फ सारिआं दी इकट्ठी विचार आप नाल सांझी कर रहा। कई कई थावां ते हो सकदा दो रावां होण, पर मैं उन्हां नूं छड़ दिता है। सतगुरु गुरु गोबिंद सिंह दे चरणां विच अरदास करन तुरन लगे ने, ते जदों कहिंदे ने भाई दया सिंह ने अजे जा के कहणी सी कि गुरु गोबिंद सिंह सच्चे पिता जी तुसीं साहिबजादियां दे नाल निकल जाओ, ते की तकदे ने, बाबा अजीत सिंह जी ने अपने गले दे विच परना पाया होया है, अपने गले दे अंदर बस्त्र पाया, कपड़ा पाया, ते दोनों हाथ जोड़ के कहिंदा पिया सतगुरु कृपा कर दियो पिता जी, देखो अज जिथे तुहाडे प्यारे जूझदे पए ने, किन्ना चंगा होवे पिता जी जे तुसी अज इजाजत दे के अपने पुत्र नूं वी हत्थी तोड़दे हो। सिख अरदास की करन चला है, ते अगो गुरु दा पुत्र की कहिंदा पिया, साहिबजादा कह रहे ने सतगुरु तुसी आशीष दे के तोड़ो, ते अजे भाई दया सिंह ने मुख विचों कहा ये कि सतगुरु एक अरदास करन आया। साहब कहन लगे तू अपनी गल कहन तो पहला बाबा अजीत सिंह दी सुन, ए की कह रहे है। उन्हें अरदास कीती साधाता जी एक कृपा करो, अपने साहबजादियां नू बच्चियां नू लै के निकल जाओ, असी शहादतां दे जाम पियांगे। वाह ओ गुरु के सिखो, किन्ना कु तुहाडे अंदर सिखी लई दर्द सी, तुसी एक गल सोचदे हो कि मेरे दाता तेरा पंथ वसे, पंथ वसना तेरी कृपा दे नाल, ते गुरु सोचदा मेरा परिवार उजड़ जाए पर मेरे सिखां नू किते आंच ना। मैं अगे चल के अर्ज करना, भाई दया सिंह जदों कहन लगे दाता तुसी निकल जाओ, हजूर ने गलवकड़ी विच लै के कहा सी दया सिंह तू अजीत सिंह नहीं, तू मेरा पुत्र नहीं, जां तां कह दे के गुरु गोबिंद सिंह असी तेरे पुत्र नहीं। अखां भर रही हां, कहन लगे दातिया असी तेरे बच्चे हां। फिर कहन लगे दया सिंह केड़े केड़े पुत्र नूं लुका के जावां, केड़े केड़े नूं नाल लै के जावां, तुसी तां मेरे पुत्रां तों वी वध हो। आओ देखो सामने अज जंग भखिया है, ते अज मेरे पुत्रां ने शहादतां दा जाम पीणा है। सतगुरु गुरु गोबिंद सिंह जी दे इन्ने बचन कहण दी देर सी, गुरु के सिखां दे हिरदे भर गए, कुछ बोल नहीं सके, ਬਾਬਾ ਅਜੀਤ ਸਿੰਘ ਜਦੋਂ ਤੁਰਨ ਲੱਗੇ ਨੇ ਤੇ ਇੱਕ ਕਵਿਤਾ ਬੜੀ ਪੁਰਾਣੀ ਲਿਖੀ ਸੀ ਇੱਕ ਮੁਸਲਮਾਨ ਨੇ ਮਿਰਜ਼ਾ ਮੁਹੰਮਦ ਗਨੀ ਉਹਦੀ ਕਵਿਤਾ ਦਾ ਨਾਮ ਸੀ ਜੋਹਰੇ ਤੇਗ ਉਹਦੇ ਵਿੱਚੋਂ ਲਿਖਦਾ ਜਦੋਂ ਸਾਹਿਬ ਤੁਰ ਲੱਗੇ ਬਾਬਾ ਅਜੀਤ ਸਿੰਘ ਤੇ ਮੇਰਾ ਦਾਤਾ ਉਹਨੂੰ ਦਰਵਾਜ਼ੇ ਤੱਕ ਛੱਡਣ ਆਇਆ ਤੇ ਨਾਲ ਇੱਕ ਗੱਲ ਕਈ ਕਹਿਣ ਲੱਗੇ ਬੇਟਾ ਜਿੱਦਣ ਭੰਗਾਣੀ ਦਾ ਯੁੱਧ ਜਿੱਤਿਆ ਸੀ ਉਦਣ ਤੇਰਾ ਜਨਮ ਹੋਇਆ ਸੀ ਜਿੱਤ ਕੇ ਆਇਆ ਸਾਂ ਤੇ ਤੇਰਾ ਨਾਮ ਅਜੀਤ ਸਿੰਘ ਰੱਖਿਆ ਸੀ ਪਰ ਮੇਰੇ ਬੇਟਾ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦਾ ਦੇਖੀ ਤੇਰਾ ਨਾਮ ਅਜੀਤ ਏ ਪਹਿਲੀ ਗੱਲ ਕਿ ਤੈਨੂੰ ਜਿੱਤੇ ਕੋਈ ਨਾ ਕਿਤੇ ਦੁਸ਼ਮਣ ਦੇ ਸਾਹਮਣੇ ਝੁਕਣਾ ਜਾਈ ਤੇ ਜੇ ਪੁੱਤਰ ਤੈਨੂੰ ਕਿਤੇ ਸ਼ਹਾਦਤ ਦਾ ਜਾਮ ਪੀਣਾ ਪੈਣਾ ਮੇਰੇ ਬੱਚਿਆ ਤੇਰੀ ਪਿੱਠ ਵਿੱਚ ਕੋਈ ਨਿਸ਼ਾਨ ਨਾ ਹੋਵੇ ਤੇਰੀ ਛਾਤੀ ਵਿੱਚ ਬਰਸ਼ੀ ਲੱਗੀ ਹੋਵੇ ਤੇ ਮੈਂ ਉਦੋਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਾਂ। ਉਹਨੇ ਜਦੋਂ ਇੰਨੀ ਗੱਲ ਕਹੀ ਤੇ ਬਾਬਾ ਅਜੀਤ ਸਿੰਘ ਨੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ ਸੀ। ਕਹਿਣ ਲੱਗੇ ਪਿਤਾ ਜੀ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। ਜੇ ਤੁਸੀਂ ਅਜੀਤ ਸਿੰਘ ਰੱਖਿਆ ਤੇਰੇ ਪੁੱਤਰ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਝੁਕਾ ਸਕੇ ਨੂੰ ਜਿੱਤ ਸਕੇ। ਸ਼ਹੀਦ ਹੋ ਜਾਣਾ ਹੋਰ ਗੱਲ ਏ ਪਰ ਕਿਸੇ ਦੀਆਂ ਬਾਹਾਂ ਖੜੀਆਂ ਕਰਾ ਉਹਨੂੰ ਆਪਣੇ ਨਾਲ ਗੁਲਾਮ ਬਣਾ ਕੇ ਲੈ ਜਾਣਾ ਇਹ ਹੋਰ ਗੱਲ। ਕਹਿਣ ਲੱਗੇ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। ਇਹਦਾ ਅਰਥ ਮੈਂ ਨਹੀਂ ਜਿੱਤਿਆ ਜਾ ਸਕਦਾ। ਅੱਗੇ ਕਹਿਣ ਲੱਗੇ ਜੀਤਾ ਤੋਂ ਖੈਰ ਹਾਰ ਕੇ ਜੀਤਾ ਨਾ ਆਊਂਗਾ। ਜੇ ਮੈਨੂੰ ਕਿਸੇ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਤੇ ਬਾਪ ਮੈਂ ਜਿੰਦਾ ਹੀ ਨਹੀਂ ਰਹਿਣਾ। ਤੇ ਯਾਦ ਰੱਖੀ ਤੇਰਾ ਪੁੱਤਰ ਜਾਂ ਤਾਂ ਦੁਸ਼ਮਣ ਨੂੰ ਜਿੱਤ ਕੇ ਆਏਗਾ, ਜੇ ਦੁਸ਼ਮਣ ਨਾਲ ਜਿੱਤਿਆ ਗਿਆ ਜਿਉਂਦੇ ਜੀ ਤੈਨੂੰ ਕਦੀ ਆ ਕੇ ਮੁੱਖ ਨਹੀਂ ਦਿਖਾਵਾਂ। ਮੇਰੇ ਸਤਿਗੁਰੂ ਬਾਬਾ ਅਜੀਤ ਸਿੰਘ ਨੂੰ ਆਪ ਹੈ ਤੋਰਦੇ ਨੇ ਤੇ ਜਦੋਂ ਤੋਰਨ ਲੱਗੇ ਨੇ ਤੇ ਇਹਨਾਂ ਦੇ ਨਾਲ ਪਿਆਰੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਤਿਆਰ ਹੋਏ। ਭਾਈ ਮੋਹਕਮ ਸਿੰਘ ਨੂੰ ਜਦੋਂ ਤੋਰਨ ਲੱਗੇ ਨੇ ਤੇ ਅੱਜ ਭਾਈ ਮੋਹਕਮ ਸਿੰਘ ਉਹਦਾ ਹਿਰਦਾ ਖਿੜਿਆ ਹੈ, ਚਿਹਰੇ ਤੇ ਨੂਰ ਏ ਤੇ ਕਹਿੰਦੇ ਨੇ ਅਰਦਾਸ ਕਰਦਾ ਗੁਰੂ ਗੋਬਿੰਦ ਸਿੰਘ ਅੱਜ ਮੇਰੇ ਕਿੰਨੇ ਵੱਡੇ ਭਾਗ ਨੇ, ਅੱਜ ਮੈਂ ਤੇਰੇ ਸਾਹਿਬਜ਼ਾਦੇ ਦੀ ਅਗਵਾਈ ਵਿੱਚ ਮੈਦਾਨੇ ਜੰਗ ਵਿੱਚ ਉਤਰ ਲੱਗਾ, ਕਿੰਨੇ ਮੇਰੇ ਭਾਗ ਚੰਗੇ ਨੇ, ਅੱਜ ਸਾਡੀ ਅਗਵਾਈ ਬਾਬਾ ਅਜੀਤ ਸਿੰਘ ਨੇ ਕਰਨੀ ਏ। ਬਾਬਾ ਅਜੀਤ ਸਿੰਘ ਨੂੰ ਮੇਰੇ ਸਤਿਗੁਰੂ ਆਪ ਤੋਰਨ ਆਏ ਨੇ। ਬਾਬਾ ਜੁਝਾਰ ਸਿੰਘ ਤੱਕਦੇ ਪਏ ਨੇ ਕਿ ਅੱਜ ਮੇਰਾ ਵੀਰ ਤੁਰ ਲੱਗਾ। ਲਿਖਦੇ ਨੇ ਵਿਦਵਾਨ ਸੱਜਣ ਤੁਰਨ ਤੋਂ ਪਹਿਲਾਂ ਪਿਤਾ ਜੀ ਨੂੰ ਨਮਸਕਾਰ ਕੀਤੀ ਏ, ਗੁਰੂ ਕੇ ਸਿੰਘਾਂ ਨੂੰ ਫਤਿਹ ਬੁਲਾਈਏ ਤੇ ਸੱਕੇ ਭਰਾ ਨੂੰ ਇੱਕ ਵਾਰੀ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ। ਇਕੱਠੇ ਖੇਡੇ ਨੇ, ਇਕੱਠੇ ਇੱਕ ਘਰ ਅੰਦਰ ਪਲੇ ਨੇ। ਬਾਬਾ ਅਜੀਤ ਸਿੰਘ ਜਦੋਂ ਤੁਰਦੇ ਪਏ ਨੇ ਸੱਕੇ ਭਰਾ ਨੂੰ ਵੀ ਬੜੇ ਪ੍ਰੇਮ ਨਾਲ ਬਾਬਾ ਜੁਝਾਰ ਸਿੰਘ ਨੂੰ ਮਿਲੇ ਨੇ ਤੇ ਸਾਹਿਬ ਨੇ ਆਪਣੇ ਤੀਰ ਵੀ ਬਾਬਾ ਅਜੀਤ ਸਿੰਘ ਨੂੰ ਦਿੱਤੇ। ਬਾਬਾ ਜੀ ਦੀ ਉਮਰ ਉਸ ਵਕਤ 18 ਕੁ ਸਾਲ ਦੇ ਕਰੀਬ ਵਿਦਵਾਨ ਸੱਜਣ ਲਿਖਦੇ, ਇੱਕ ਦਾ ਥੋੜਾ ਕੁ ਸਾਲ ਘੱਟ ਵੱਧ ਕਰਦੇ ਨੇ, ਖੈਰ 20 ਤੋਂ ਜ਼ਿਆਦਾ ਨਹੀਂ, 18 ਕੁ ਸਾਲ ਦੇ ਕਰੀਬ ਉਮਰ ਏ ਤੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਨੂੰ ਤੋਰ ਕੇ ਆਪ ਸਾਹਿਬ ਉੱਚੇ ਅਟਾਰੀ ਤੇ ਖੜੇ ਹੋ ਗਏ, ਚਬਾਰੇ ਤੇ ਖੜੇ ਹੋ ਗਏ ਨੇ। ਅੱਜ ਦੇਖੋ ਪੁੱਤਰਾਂ ਵਾਲਿਓ ਕਿ ਉਹ ਕਿਹੋ ਜਿਹਾ ਗੁਰੂ ਏ ਜਿਹਦੇ ਪੁੱਤਰ ਨੇ ਸ਼ਹਾਦਤ ਦਾ ਜਾਨ ਪੀਣਾ। ਅੱਜ ਤੀਕਰਾ ਬਾਪ ਪੁੱਤਰ ਦੀ ਜੰਗ ਤਾਂ ਚੜ੍ਹਦੀ ਦੇਖਦੇ ਨੇ, ਪੁੱਤਰ ਨੂੰ ਕਿਤੇ ਸਰਕਾਰੇ ਦਰਬਾਰੇ ਇਨਾਮ ਤਾਂ ਮਿਲਦੇ ਦੇਖਦੇ ਨੇ, ਪੁੱਤਰ ਦੇ ਘਰ ਅੰਦਰ ਆਈ ਹੋਈ ਖੁਸ਼ੀ ਤਾਂ ਬਾਪ ਦੇਖਦੇ ਨੇ। ਕਿਉਂ ਜਿਹਾ ਬਾਪ ਏ ਗੁਰੂ ਗੋਬਿੰਦ ਸਿੰਘ ਕਿ ਪੁੱਤਰ ਜਿਹੜਾ ਉਹ ਸ਼ਹਾਦਤ ਦਾ ਜਾਮ ਪੀਣ ਚੱਲਾ ਤੇ ਬਾਪੂ ਆਪਣੇ ਅੱਖਾਂ ਨਾਲ ਆਪਣੇ ਪੁੱਤਰ ਨੂੰ ਜੂਝਦਿਆਂ ਹੋਇਆ ਦੇਖਣਾ ਚਾਹੁੰਦਾ। ਲੋਕ ਤਾਂ ਇੱਥੋਂ ਤੱਕ ਪੈਦਾ ਹੋਏ ਨੇ ਜਿਨ੍ਹਾਂ ਨੇ ਪੁੱਤਰਾਂ ਦੇ ਦੁੱਖ ਨੂੰ ਦੇਖ ਕੇ ਟੱਕਰਾਂ ਮਾਰ ਕੇ ਖਤਮ ਹੋ ਗਏ, ਅੱਖਾਂ ਉੱਤੇ ਪੱਟੀਆਂ ਬੰਨ ਲਈਆਂ। ਬਾਬਾ ਅਜੀਤ ਸਿੰਘ ਤੁਰੇ ਨੇ, ਭਾਈ ਮੋਹਕਮ ਸਿੰਘ ਨਾਲ ਨੇ, ਬਾਬਾ ਅਜੀਤ ਸਿੰਘ ਜੈਕਾਰਾ ਬੁਲਾ ਕੇ ਨਿਕਲੇ ਨੇ ਤੇ ਕਿੰਨੇ ਦੁਸ਼ਮਣਾਂ ਦੇ ਆਹੂ ਲਾ ਦਿੱਤੇ ਨੇ। ਬਾਬਾ ਅਜੀਤ ਸਿੰਘ ਪਹਿਲਾਂ ਆਪਣੇ ਭੱਠੇ ਵਿੱਚੋਂ ਤੀਰ ਕੱਢੇ ਨੇ ਤੇ ਕਹਿੰਦੇ ਜਿੱਧਰ ਤੀਰ ਛੂਕਦਾ ਜਾਂਦਾ ਸੈਂਕੜੇ ਲੋਕਾਂ ਦੀਆਂ ਛਾਤੀਆਂ ਨੂੰ ਚੀਰ ਕੇ ਨਿਕਲ ਜਾਂਦਾ ਤੇ ਪਿੱਛੋਂ ਵਜ਼ੀਰ ਖਾਨ ਨੇ ਆਵਾਜ਼ ਦਿੱਤੀ ਏ, ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੇ ਤੁਹਾਡਾ ਕੀ ਲਾਭ ਕੀ ਫਾਇਦਾ ਜੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਚ ਕੇ ਨਿਕਲ ਜਾਏ ਤਾਂ। ਬਾਬਾ ਅਜੀਤ ਸਿੰਘ ਘੋੜੇ ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ, ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ, ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿੰਨ ਦਿੱਤਾ। ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ, ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ, ਉਹਨੇ ਲੋਹੇ ਦਾ ਸੰਜੋਅ ਆਪਣੀ ਛਾਤੀ ਤੇ ਪਾਇਆ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ, ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਸੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ, ਤੇ ਕਿਰਪਾਨ ਧੂ ਕੇ ਦੁਸ਼ਮਣਾਂ ਤੇ ਟੁੱਟ ਪਏ ਨੇ। ਭਾਈ ਮੋਹਕਮ ਸਿੰਘ ਨਾਲ ਨੇ ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਕਮ ਸਿੰਘ ਪਹਿਲਾਂ ਸ਼ਹੀਦ ਹੋਏ ਨੇ, ਤੇ ਬਾਬਾ ਅਜੀਤ ਸਿੰਘ ਜਿੱਧਰ ਜਾਂਦੇ ਨੇ ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਨੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ, ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ। ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿੰਨ ਦਿੱਤਾ, ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ, ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ, ਉਹਨੇ ਲੋਹੇ ਦਾ ਸੰਜੋਅ ਆਪਣੀ ਛਾਤੀ ਤੇ ਪਾਇਆ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ, ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਸੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ, ਤੇ ਕਿਰਪਾਨ ਧੂ ਕੇ ਦੁਸ਼ਮਣਾਂ ਤੇ ਟੁੱਟ ਪਏ ਨੇ। ਭਾਈ ਮੋਹਕਮ ਸਿੰਘ ਨਾਲ ਨੇ ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਕਮ ਸਿੰਘ ਪਹਿਲਾਂ ਸ਼ਹੀਦ ਹੋਏ ਨੇ, ਤੇ ਬਾਬਾ ਅਜੀਤ ਸਿੰਘ ਜਿੱਧਰ ਜਾਂਦੇ ਨੇ ਭਾਜੜਾਂ ਪੈ ਜਾਂਦੀਆਂ ਨੇ। ਅਚਨਚੇਤ ਫਿਰ ਉਹਨਾਂ ਵੰਗਾ ਰਿਹਾ ਕਿ ਗੁਰੂ ਦਾ ਪੁੱਤਰ ਬਚ ਕੇ ਨਾ ਨਿਕਲੇ, ਤੇ ਮੇਰੇ ਕਲਗੀ ਵਾਲੇ ਦੇਖਦੇ ਨੇ। ਜਦੋਂ ਭਾਈ ਮੋਹਕਮ ਸਿੰਘ ਸ਼ਹੀਦ ਹੋ ਗਏ ਨੇ, ਮੇਰੇ ਸਤਿਗੁਰੂ ਸੱਚੇ ਪਿਤਾ ਨੇ ਆਪਣੇ ਪੁੱਤਰ ਨੂੰ ਘਿਰਿਆ ਹੋਇਆ ਦੇਖਿਆ, ਤੇ ਕਹਿੰਦੇ ਨੇ ਸਾਹਿਬ ਨੇ ਉੱਤੋਂ ਤੀਰਾਂ ਦੀ ਵਰਖਾ ਕਰ ਦਿੱਤੀ, ਤੀਰਾਂ ਦੀ ਛਾਂ ਥੱਲੇ ਪੁੱਤਰ ਨੂੰ ਫਿਰ ਅੱਗੇ ਤੋਰਿਆ, ਤੇ ਆਖਰ ਇੱਕ ਜਿੰਦੇ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰ ਲਿਆ। ਬਾਬਾ ਅਜੀਤ ਸਿੰਘ ਜੀ ਜੂਝਦੇ ਰਹੇ ਨੇ, ਤੇ ਅਚਨਚੇਤ ਕਹਿੰਦੇ ਨੇ ਇੱਕ ਤੀਰ ਇੱਕ ਖਤੰਗ ਕੁਝ ਕਹਿੰਦੇ ਨੇ ਤਿੱਖਾ ਨੇਜਾ ਜਿਹੜਾ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਸੀਨੇ ਵਿੱਚ ਕਿਸੇ ਨੇ ਮਾਰਿਆ, ਤੇ ਇੱਕੋ ਦਮ ਗੁਰੂ ਦੇ ਪੁੱਤਰ ਦੀਆਂ ਆਂਦਰਾਂ ਜਿਹੜੀਆਂ ਨੇ ਉਹ ਸਰੀਰ ਤੋਂ ਬਾਹਰ ਕਰ ਦਿੱਤੀਆਂ। ਜਦੋਂ ਇਹ ਜ਼ਮੀਨ ਤੇ ਡਿੱਗੇ ਨੇ, ਤੇ ਅਟਾਰੀ ਤੇ ਬਾਪੂ ਦੇਖਦਾ ਪਿਆ, ਤੇ ਬੜੇ ਪਿਆਰ ਨਾਲ ਭਿੱਜ ਕੇ ਭਾਈ ਦਇਆ ਸਿੰਘ ਕੋਲ ਖਲੋਤੇ ਨੇ। ਦੇਖਿਆ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨੇ, ਤੇ ਗੁਰੂ ਗੋਬਿੰਦ ਸਿੰਘ ਪਿਆਰ ਨਾਲ ਕਹਿ ਰਹੇ ਨੇ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ, ਹੇ ਮੇਰੇ ਮਾਲਕ ਜਿਸ ਕੀ ਬਸ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਾਨੈ ਮਤ ਹੈ, ਉਸ ਤੇ ਚੌਗਣ ਕਰੇ ਨਿਹਾਲ। ਤੇ ਸਾਹਿਬ ਕਹਿ ਰਹੇ ਨੇ ਕਿ ਜਦੋਂ ਪ੍ਰੇਮ ਨਾਲ ਭਿੱਜ ਕੇ ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਸਾਧ ਸੰਗਤ ਪੁੱਤਰ ਦੀ ਸ਼ਹਾਦਤ ਹੋ ਗਈ, ਤੇ ਗੁਰੂ ਗੋਬਿੰਦ ਸਿੰਘ ਜੀ ਥੱਲੇ ਆਏ ਨੇ। ਕਹਿੰਦੇ ਨੇ ਇੰਨੀ ਦੇਰ ਨੂੰ ਨਾ ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ, ਕੈਸੇ ਪਿਆਰ ਦੀ ਖੇਡ ਹੈ, ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ, ਤੇ ਹੱਥ ਜੋੜ ਕੇ ਉਹਨਾਂ ਨੇ ਇੱਕ ਬਚਨ ਕਹਿਣ ਲੱਗੇ, ਪਿਤਾ ਜੀ ਭਰਾ ਮੈਦਾਨੇ ਜੰਗ ਵਿੱਚ ਗਏ ਨੇ, ਵਾਪਸ ਆਉਣਗੇ। ਤੇ ਉਸ ਵਕਤ ਭਾਈ ਦਇਆ ਸਿੰਘ ਦਾ ਹਿਰਦਾ ਜਿਹੜਾ ਉਹ ਇੰਨਾ ਕੁ ਵੈਰਾਗ ਨਾਲ ਭਰਿਆ, ਤੇ ਸਾਹਿਬ ਤੱਕ ਕੇ ਗੱਲ ਕਹਿੰਦੇ, ਮੇਰਾ ਪੁੱਤਰ ਉੱਥੇ ਇੱਕ ਬਚਨ ਕਿਹਾ ਜਦੋਂ ਸ਼ਹੀਦ ਹੋਏ ਨੇ, ਕਹਿਣ ਲੱਗੇ, ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ, ਸ਼ਾਬਾਸ਼ ਮੇਰੇ ਪੁੱਤਰ, ਤੂੰ ਚੰਗੀ ਦਲੇਰੀ ਨਾ ਲੜਿਆ। ਆਖਰ ਲੜੇ ਕਿਉਂ ਨਾ, ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਹੈ, ਗੁਰੂ ਤੇਗ ਬਹਾਦਰ ਦਾ ਪੋਤਾ ਹੈ, ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਕਿਉਂ ਨਾ ਤੂੰ ਮੈਦਾਨੇ ਜੰਗ ਵਿੱਚ ਜੂਝੇ। ਜਦੋਂ ਖਬਰ ਮਿਲ ਗਈ ਕਿ ਵੱਡਾ ਭਰਾ ਸ਼ਹੀਦ ਹੋ ਗਿਆ, ਤੇ ਅੱਲਾ ਯਾਰ ਖਾਂ ਜੋਗੀ ਲਿਖਦਾ, ਅੱਜ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ ਉਮਰ ਉਹਨਾਂ ਤੋਂ ਛੋਟੀ ਏ, 15 ਕੁ ਸਾਲ ਦੇ ਕਰੀਬ ਕੇ, 14.5 ਦੇ ਲਿਖਦੇ ਨੇ ਵਿਦਵਾਨ, ਹੱਥ ਜੋੜ ਕੇ ਆ ਗਏ। ਕਹਿਣ ਲੱਗੇ, ਪਿਤਾ ਜੀ ਇਕੱਠੇ ਖੇਡਿਆ ਆਨੰਦਪੁਰ, ਤੁਰੇ ਵੀ ਆਨੰਦਪੁਰ ਤੋਂ ਇਕੱਠੇ ਸਾਂ, ਸਰਸਾ ਪਾਰ ਵੀ ਇਕੱਠਿਆਂ ਨੇ ਕੀਤੀ, ਚਮਕੌਰ ਦੀ ਗੜੀ ਵਿੱਚ ਰਾਤ ਆਏ ਵੀ ਇਕੱਠੇ, ਰਾਤ ਸੁੱਤੇ ਵੀ ਇਕੱਠੇ, ਸਵੇਰੇ ਉੱਠੇ ਵੀ ਇਕੱਠੇ, ਪਰ ਇੱਥੇ ਕਿਉਂ ਵਿਚਕਰਾ ਬਾਪੂ, ਉਹਨੂੰ ਪਹਿਲਾਂ ਤੋੜ ਦਿੱਤਾ ਤੇ ਮੈਨੂੰ ਪਿੱਛੇ ਰੱਖ ਲਿਆ, ਹੁਣ ਇੱਕ ਕਿਰਪਾ ਕਰ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਹੁਣ ਭਰਾ ਤੋਂ ਵਿਛੜ ਕੇ ਮੈਂ ਜੀ ਨਹੀਂ ਸਕਦਾ,
بھائی سے بچھڑ کر ہمیں جینا نہیں آتا، کھانا نہیں پینا نہیں سونا نہیں بھاتا، ہن نہ مینوں کھانا چنگا لگنا نہ پینا چنگا لگنا نہ تن تے بستر پائے چنگے لگنے نے۔ اس وقت حضور دے چہرے تے مسکراہٹ سی، کہن لگے پتر مینوں ایک بڑی چنگی تیرے تو آ سی۔ گیانی سون سنگھ سیتلے تے لکھدے نے، بچہ اے او قوما کمزور نے، جے میں تینوں آواز مار کے کہندا بیٹا جھجھار سنگھ تو میدان جنگ وچ جوجنا ہے، ایک بڑی وڈی کمزوری ہونی سی، اج تو آپ تر کے آئے ہیں تے جس قوم دے اسرئیے آپ چل کے کہن کے ساڈا سیس حاضرے، او قوم کدی دنیا دے نقشے تو مٹتی نہیں۔ بیٹا تو بنا آواز مارن تو آئے ہیں تے رہندی دنیا وچ، جدوں وی اس پنت تے پیڑا پے گی تے آواز دین دی لوڑ نہیں، اپنے سرا تے کھپن بند کے مرجیوڑے بنا بلان تو شامل ہو جایا کرنی۔ ست گرو گرو گوبند سنگھ جدو پتر نو توڑن لگے نے تے اوتھے ایک دوک گلاں کہیاں، کہن لگے ہم نے ہی کہا تھا باپ کو جان دی جائے دھرم پر، اے ویسے اللہ یار خان جوگی دی کوتا ہے، ہم نے ہی کہا تھا باپ کو جان دی جائے دھرم پر، ہم کہتے ہیں اب آپ کو جان دی جائے دھرم پر، ہن پتر تم ہی تر۔ بھائی دیا سنگھ پھر آ گئے، ست گرو ایک نو تا رکھ لو، حضور نے اتنے گل کہی، کہن لگے بھائی دیا سنگھ جدن بھائی جیتا گرو تیگ بہادر گرو پتا دا سیس لے کے انندپور دی دھرتی تے پہنچیا سی، او دن دنیا نے مینوں کیا سی اے شہید باپ دا پتر ہے، اے دا باپ شہید ہے، لوکاں نے او دن میرے نام نال جوڑ دتا سی شہید باپ دا پتر، تے اج جدوں میرے جھجھار نے شہید ہونا ہے دیا سیاں، اج تو بعد لوکی اے وی کہن گے شہید پتراں دا اے باپو ہے۔ دیکھ اس مالک دی کرپا، بابا جھجھار سنگھ نو نال تورن لگے نے۔ اوتھے اس ودوان نے بڑے کمال دیاں پنکتیاں کہیاں، کہندے نے صاحب جدو تورن لگے تے اس وقت ایک گل کہی، کہندا ہے بررائی کوئی آواز سے بولے گرو گوبند، پالا ہے تمہیں ناد سے بولے گرو گوبند، روکا نہیں آغاز سے بولے گرو گوبند، اس ننے سے جاں باز سے بولے گرو گوبند۔ کہن لگے جے میرے پتر تو جانا ہے اج تک تینوں ماں نے بستر پان نو دتے، اج پہلا سمے کہ میں تینوں اپنے ہتھاں نال تیار کر کے توڑنا۔ اوتھے ایک بچن کیا بڑے کمال دا، کہ لگے لو آؤ تن پاک تے ہتھیار سجا دیں، میں تیرے تن تے شستر سجا دیا، کہ لگے چھوٹی سی کمان ننی سی تلوار سجا دیں، آ چھوٹی جی تیر کمان لے لے، تیراں دا پتھا لے لے، چھوٹی جی تلوار تو لے لے۔ تے جدو صاحب نے ایک ایک شستر دتا ہے، کہ میں نے اپنے ہتھاں نال بستر پائے نے، اپنے ہتھاں نال گاترے کرپان پائی، اپنے ہتھاں نال تیراں دا پتھا پایا ہے، تے تر لگے ایک گل کہی، کہ لگے ہم دیتے ہیں خنزر اسے شمشیر سمجھنا، اے پتر تیرے ہاتھ چھوٹے نے میں تینوں خنزر دے رہا، پر اس خنزر نو تو سمجھی شمشیر ہے، ہم دیتے ہیں خنزر اسے شمشیر سمجھنا، نیزوں کی جگہ دادا کا تم تیر سمجھنا، جتنے مرے اسے انہیں بے پیر سمجھنا، کہن لگے زخم آئے تو رونا نہیں دلگیر سمجھنا، پر پتر جدو تیری چھاتی میں زخم لگے یاد رکھی میں دیکھدا ہوواں گا تیریا اکھاں وچ نیر نہ آئے، تو کتے رومی نہ۔ کہن لگے تیر کلیجے میں جب لگے، کہن لگے سی نہیں کرنا اوپ میری جان منہ سے کبھی نہیں اچرنا، تیرے سینے نو تیر تا ون جائے پر میرے بیٹا گرو گوبند سنگھ دے پتر دے منہ چو ہائے جا سی شبد نہ نکلے، اخیر تے جان لگیا وی تیرے مکھ دے وچوں کیول واہگرو دی آواز آنی چاہیے۔ سات سنگت جدو توریا ہے آپ گھوڑے تے اسوار بن کیتا ہے، آپ شستر سجائے نے تے تر لگیا جڑے شبد کہے اینے پیارے، جدو تردے نے کہن لگے بیٹا تم ہی ہو پنت کے بیڑے کے کھویا، سر بھینٹ کرو تاکہ دھرم کی چلے نیا، لے دیکھے تم ہی تے میرے گلشن کے بتیا، لو جاؤ راہ تکتے ہیں خلد میں سب بھیا، تے باپ ایک آس کر دے خواہش ہے کہ تمہیں تیگ چلاتے ہوئے دیکھیں، ہم آنکھ سے تمہیں برشی کھاتے ہوئے دیکھیں۔ اے پتر تو ترے مینوں ایک آس ہے جدو تو تیگ چلائے ادو بھی اپنے نیترا نہ تکا، تے بیٹا جدو تیرے سینے وچ برشی لگے ਤੇ ਉਦੋਂ ਹੀ ਮੇਰੀਆਂ ਅੱਖਾਂ ਤੁਰ ਦੇ ਤੱਕਦੀਆਂ ਹੋਣ। ਜਦੋਂ ਬਾਬਾ ਜੁਝਾਰ ਸਿੰਘ ਤੁਰੇ ਨੇ ਫਿਰ ਕਿਹਾ, ਜਾਓ ਬੇਟਾ ਤੁਮੇ ਕਰਤਾਰ ਕੋ ਸੌਂਪਾ। ਤੁਰ ਲੱਗਿਆ ਆਪ ਆਏ ਨੇ ਦਰਵਾਜ਼ੇ ਤੱਕ, ਜਾਓ ਬੇਟਾ ਤੁਮੇ ਕਰਤਾਰ ਕੋ ਸੌਂਪਾ। ਮਰ ਜਾਓ ਜਾ ਮਾਰੋ ਤੁਮੇ ਕਰਤਾਰ ਕੋ ਸੌਂਪਾ। ਰੱਬ ਕੋ ਨਾ ਵਿਸਾਰੋ ਤੁਮੇ ਕਰਤਾਰ ਕੋ ਸੌਂਪਾ। ਸਿੱਖੀ ਕੋ ਉਭਾਰੋ ਤੁਮੇ ਕਰਤਾਰ ਕੋ ਸੌਂਪਾ। ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ। ਪਿਆਸੇ ਜਾ ਕਹੋ ਜਾਮੇ ਸ਼ਾਦ ਤੁਮੇ ਬਖਸ਼ੇ। ਹੇ ਪੁੱਤਰ ਤੈਨੂੰ ਇੱਕ ਪਿਆਸ ਏ, ਮੇਰਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤੂੰ ਪਿਆਸਾ ਜਾਣੇ ਤੇ ਤੈਨੂੰ ਮੇਰਾ ਦਾਤਾ ਸ਼ਹਾਦਤ ਦਾ ਜਾਮ ਭਰ ਕੇ ਦੇ। ਸਾਧ ਸੰਗਤ ਅੱਜ ਮੇਰੇ ਸਤਿਗੁਰੂ ਨੇ ਆਪਣੇ ਜੁਝਾਰ ਨੂੰ ਵੀ ਤੋੜ ਦਿੱਤਾ ਹੈ। ਉਧਰ ਸੂਰਜ ਢਲ ਲੱਗਾ ਹੈ, ਇਧਰ ਚਮਕੌਰ ਦੀ ਗੜੀ ਵਿੱਚੋਂ ਮੇਰੇ ਕਲਗੀ ਵਾਲੇ ਦਾ ਬਾਬਾ ਜੁਝਾਰ ਸਿੰਘ ਤੁਰ ਪਿਆ ਹੈ। ਸਾਧ ਸੰਗਤ ਇਹਨਾਂ ਦੇ ਨਾਲ ਕੁਝ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਭਾਈ ਸਾਹਿਬ ਸਿੰਘ ਹੋਰਾਂ ਨੂੰ ਤੋਰੇ। ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ, ਭਾਈ ਮੋਹਕ ਸਿੰਘ ਸ਼ਹੀਦ ਹੋ ਚੁੱਕੇ ਨੇ, ਪਿਆਰੇ ਭਾਈ ਸਾਹਿਬ ਸਿੰਘ ਨੂੰ ਤੋਰਿਆ ਹੈ। ਬਾਬਾ ਜੁਝਾਰ ਸਿੰਘ ਤੁਰੇ ਨੇ, ਪਿਆਰੇ ਭਾਈ ਸਾਹਿਬ ਸਿੰਘ ਨਾਲ ਤੁਰੇ ਨੇ। ਜਦੋਂ ਗੁਰੂ ਕੇ ਸਿੱਖ ਦੁਸ਼ਮਣ ਦੇ ਉੱਤੇ ਆ ਡਿੱਗੇ ਨੇ, ਇੱਕ ਵਾਰੀ ਤਾਂ ਦੁਸ਼ਮਣ ਦਾ ਦਿਲ ਹਲ ਗਿਆ। ਕਹਿੰਦੇ ਨੇ ਪੁੱਛਦਾ ਵਜ਼ੀਰ ਖਾਂ, ਪਤਾ ਨੀ ਉਹ ਗੁਰੂ ਕਿਸ ਮਿੱਟੀ ਦਾ ਬਣਿਆ, ਲੋਕ ਆਪਣੇ ਪੁੱਤਰਾਂ ਨੂੰ ਬਚਾਉਂਦੇ ਫਿਰਦੇ ਨੇ ਤੇ ਇਹਦੇ ਸਾਹਮਣੇ ਇਹਦਾ ਵੱਡਾ ਸ਼ਹੀਦ ਹੋ ਗਿਆ, ਹੁਣ ਛੋਟੇ ਨੂੰ ਵੀ ਥਾਪਣਾ ਦੇ ਕੇ ਤੋਰਦਾ ਪਿਆ। ਤੇ ਕੁਝ ਮਨ ਵਿੱਚ ਸੋਚਦੇ ਨੇ ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਬਚਾਉਂਦਾ ਨੀ ਪਿਆ, ਉਸ ਗੁਰੂ ਦੀ ਕੌਮ ਨੂੰ ਕਦੀ ਕੋਈ ਨਸ਼ਟ ਜਾਂ ਬਰਬਾਦ ਨਹੀਂ ਕਰ ਸਕਦਾ। ਬਾਬਾ ਜੁਝਾਰ ਸਿੰਘ ਜਦੋਂ ਮੈਦਾਨੇ ਜੰਗ ਉਤਰੇ ਨੇ, ਇਹਨਾਂ ਨੇ ਵੀ ਪਹਿਲਾਂ ਤੀਰਾਂ ਦੀ ਵਰਖਾ ਕੀਤੀ ਏ, ਪਰਤ ਕੇ ਇਹ ਵੀ ਕਿਰਪਾਨ ਲੈ ਕੇ ਮੈਦਾਨੇ ਜੰਗ ਅੰਦਰ ਜੂਝਦੇ ਰਹੇ ਨੇ। ਭਾਈ ਸਾਹਿਬ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਜੁਝਾਰ ਸਿੰਘ ਜੀ ਉਸ ਵਕਤ ਦੁਸ਼ਮਣ ਦੇ ਘੇਰੇ ਵਿੱਚ ਆ ਗਏ ਨੇ ਤੇ ਕਹਿੰਦੇ ਨੇ ਗੁਰੂ ਕਲਗੀ ਵਾਲੇ ਨੇ ਉੱਤੋਂ ਫਿਰ ਤੀਰਾਂ ਦੀ ਵਰਖਾ ਕੀਤੀ ਏ, ਪੁੱਤਰ ਨੂੰ ਤੀਰਾਂ ਦੀ ਛਾਂ ਵਿੱਚ ਅੱਗੇ ਤੋਰਿਆ। ਤੇ ਜਦੋਂ ਸਾਹਮਣੇ ਤੱਕਦੇ ਨੇ ਥੋੜੀ ਦੂਰ ਵੱਡੇ ਭਰਾ ਬਾਬਾ ਅਜੀਤ ਸਿੰਘ ਦਾ ਸਰੀਰ ਪਿਆ ਹੋਇਆ, ਉਸ ਸਰੀਰ ਨੂੰ ਤੱਕਿਆ ਤੇ ਕਹਿੰਦੇ ਨੇ ਤੱਕ ਕੇ ਅੱਗੇ ਨਿਕਲ ਗਏ ਨੇ ਬਾਬਾ ਜੁਝਾਰ ਸਿੰਘ। ਦੁਸ਼ਮਣ ਨੇ ਚਾਰ ਚੁਫੇਰਿਓਂ ਘੇਰ ਲਿਆ ਤੇ ਕਹਿੰਦੇ ਨੇ ਬਾਬਾ ਜੁਝਾਰ ਸਿੰਘ ਦੀ ਛਾਤੀ ਵਿੱਚ ਇੱਕੋ ਦਮ ਤਿੰਨ ਚਾਰ ਤੀਰ ਇਕੱਠੇ ਵੱਜੇ ਨੇ ਤੇ ਗੁਰੂ ਕਾ ਸਾਹਿਬਜ਼ਾਦਾ ਉਸੇ ਵਕਤ ਜ਼ਮੀਨ ਦੇ ਉੱਤੇ ਡਿੱਗ ਪਿਆ। ਜਦੋਂ ਇਹਦੀ ਸ਼ਹਾਦਤ ਹੋਈ ਤੇ ਮੇਰਾ ਕਲਗੀ ਵਾਲਾ ਸੱਚਾ ਪਾਤਸ਼ਾਹ ਹੁਣ ਫਿਰ ਤੱਕਦਾ ਪਿਆ ਤੇ ਪ੍ਰੇਮ ਨਾਲ ਭਿੱਜ ਕੇ ਜਿਹੜੇ ਸ਼ਬਦ ਕਹਿ ਸੋਹਣ ਸਿੰਘ ਸ਼ੀਤਲ ਹੋਰਾਂ ਨੇ ਇੱਕ ਪੰਕਤੀਆਂ ਕੁਝ ਕੁ ਬੜੇ ਕਮਾਲ ਦੀਆਂ ਕਹੀਆਂ। ਕਹਿੰਦੇ ਨੇ ਜਦੋਂ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਨੇ, ਗੁਰੂ ਕੇ ਸਿੱਖ ਕੋਲ ਖਲੋਤੇ ਨੇ, ਉਧਰ ਸੂਰਜ ਦੀ ਟਿੱਕੀ ਵੀ ਛਿਪਦੀ ਏ ਤੇ ਉਧਰ ਗੁਰੂ ਕਲਗੀ ਵਾਲੇ ਸੱਚੇ ਪਿਤਾ ਦਾ ਪੁੱਤਰ ਸ਼ਹੀਦ ਹੋ ਗਿਆ ਤੇ ਸਾਹਿਬ ਦੇ ਸਾਹਮਣੇ ਜਿਹੜੇ ਸਿੱਖ ਨੇ ਉਹਨਾਂ ਦੇ ਮਨ ਭਰੇ ਨੇ, ਅੱਖਾਂ ਵਿੱਚੋਂ ਨੀਰ ਪਿਆ ਡਲਕਦਾ ਤੇ ਕਲਗੀ ਵਾਲਾ ਹੱਥ ਜੋੜ ਕੇ ਖਲੋਤਾ ਤੇ ਕਹਿ ਰਿਹਾ, ਉਹ ਲਿਖਦੇ ਨੇ ਕਿ ਜਦੋਂ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ। ਸੋਹਣ ਸਿੰਘ ਸ਼ੀਤਲ ਨੇ ਕਮਾਲ ਕਰ ਦਿੱਤੀ ਇਸ ਰੁਬਾਈ ਅੰਦਰ, ਉਹ ਲਿਖਦੇ ਨੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ। ਇਹਦਾ ਮਤਲਬ ਵੱਡਾ ਭਰਾ ਜਿਵੇਂ ਉਂਗਲ ਲਾ ਕੇ ਦਲ ਲੈ ਜਾਏ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ। ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਤੇ ਸਿੱਖਾਂ ਵੱਲ ਦੇਖ ਕੇ ਕਹਿਣ ਲੱਗੇ, ਪੰਥ ਵਸੇ ਮੈਂ ਉਜੜਾ ਮਨ ਚਾਹੋ ਕਨੇਰਾ। ਐ ਗੁਰੂ ਖਾਲਸਾ ਪੰਥ ਤੂੰ ਵਸਦਾ ਰਹਿਣ ਮੈਂ ਉਜੜ ਜਾ। ਕਹਿਣ ਲੱਗੇ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਹੋ ਕਨੇਰਾ। ਤੇ ਅੱਗੇ ਉਹਨਾਂ ਨੇ ਬਚਨ ਬੜੇ ਕਮਾਲ ਦੇ ਕਹਿ, ਹੋਵਾਂ ਤੇਥੋਂ ਸੁਰਖਰੂ ਪ੍ਰਣਪਾਲ ਉਚੇਰਾ। ਤੇ ਸੋਹਣ ਸਿੰਘ ਫਿਰ ਅੱਗੇ ਲਿਖਦਾ, ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੀਰਾ। ਹੇ ਸਤਿਗੁਰੂ ਤੇਰਾ ਜੇਰਾ ਧਾਨੇ, ਅੱਜ ਦੋ ਪੁੱਤਰ ਸ਼ਹੀਦ ਹੋ ਗਏ ਨੇ ਜਿਨ੍ਹਾਂ ਦੇ ਸਰੀਰ ਮੈਦਾਨੇ ਜੰਗ ਵਿੱਚ ਪਏ ਨੇ। ਉਧਰ ਸੂਰਜ ਦੀ ਟਿੱਕੀ ਛਪੀਏ, ਮੈਂ ਕੁਝ ਕੁ ਮਿੰਟ ਹੋਰ ਲੈਣੇ ਨੇ ਇਸ ਲੜੀ ਨੂੰ ਮੁਕੰਮਲ ਥੋੜਾ ਜਿਹਾ ਕਰਦਿਆਂ। ਜਦੋਂ ਸੂਰਜ ਛਿਪਿਆ ਤੇ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਅੱਜ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਕਮਾਲ ਦੀ ਗੱਲ, ਕਦੀ ਤੱਕੋ ਖਾਂ ਆਪਣੇ ਕਿਰਦੇ ਤੇ ਹੱਥ ਰੱਖ ਕੇ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਕਿੰਨਾ ਕੁ ਪਿਆਰ ਕਰਨਾ ਪਿਆ ਤੂੰ ਸਿੱਖਾਂ ਨੂੰ। ਜੇ ਉਹ ਕਹਿੰਦੇ ਨੇ ਸਾਹਿਬਜ਼ਾਦੇ ਬਚਾਲੋ ਤੇ ਕਹਿੰਦੇ ਦਇਆ ਸਿਆਂ ਤੁਸੀਂ ਮੇਰੇ ਪੁੱਤਰ ਨਹੀਂ, ਜੇ ਸ਼ਹੀਦ ਹੋ ਜਾਂਦੇ ਨੇ ਕੋਈ ਉਲਾਮਾ ਨਹੀਂ, ਇੱਕੋ ਗੱਲ ਕਹਿੰਦੇ ਹੋ ਕਿ ਪੰਥ ਤੈਨੂੰ ਤੱਤੀ ਵਾਹ ਨਾ ਲੱਗੇ, ਮੇਰੇ ਉਜਾੜੇ ਦੀ ਮੈਨੂੰ ਪਰਵਾਹ ਨਹੀਂ। ਤੇ ਜਦੋਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ, ਲੋਕ ਤਾਂ ਢਾਹਾਂ ਮਾਰ ਕੇ ਕੰਧਾਂ ਨੂੰ ਸਿਰ ਮਾਰ ਮਾਰ ਕੇ ਸਿਰ ਪਾੜ ਲੈਂਦੇ ਨੇ, ਪਰ ਤੇਰੇ ਮੁੱਖ ਵਿੱਚੋਂ ਤਾਂ ਅੱਜ ਵੀ ਉਹੀ ਰਹਿ ਰਾਸ ਜੀ ਦੀ ਬਾਣੀ ਨਿਕਲਦੀ ਏ। ਪੁੱਤਰਾਂ ਦੀਆਂ ਲਾਸ਼ਾਂ ਬਾਹਰ ਨੇ ਤੇ ਬਾਪੂ ਗਾ ਰਿਹਾ ਕਿ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਬਾਪੂ ਤਾਂ ਗਾ ਰਿਹਾ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ। ਤੇ ਜਦੋਂ ਹਜ਼ਰ ਹਜ਼ੂਰ ਨੇ ਸੋਧਰ ਰਹਿ ਰਾਸ ਸਾਹਿਬ ਜੀ ਦਾ ਪਾਠ ਕੀਤਾ ਨਾ, ਤੇ ਚਾਰ ਤੀਰ ਮੇਰੇ ਕਲਗੀ ਵਾਲੇ ਨੇ ਪੱਥੇ ਵਿੱਚੋਂ ਕੱਢੇ। ਬਹੁਤ ਘੱਟ ਵਿਦਵਾਨਾਂ ਨੇ ਇਹਦਾ ਜ਼ਿਕਰ ਕੀਤਾ, ਚਾਰ ਤੀਰ ਕੱਢੇ ਨੇ। ਤੇ ਕਹਿੰਦੇ ਨੇ ਉਸ ਵਕਤ ਕਲਮ ਤੇ ਦਵਾਤ ਕੋਲ ਏ, ਤੇ ਸਾਹਿਬ ਨੇ ਚਾਰ ਚਿੱਠੀਆਂ ਵੀ ਲਿਖੀਆਂ ਨੇ। ਪਹਿਲਾ ਤੀਰ ਆਪਣੀ ਕਮਾਨ ਤੇ ਚੜਾਇਆ, ਸੰਧਿਆ ਦਾ ਵੇਲਾ, ਪਹਿਲਾ ਤੀਰ ਖਵਾਜਾ ਮਰਦੂਦ ਬੈਠਾ ਤੇ ਉਹਦੀ ਪੇਟੀ ਵੀ ਜਾ ਕੇ ਲੱਗਾ। ਤੇ ਜਦੋਂ ਉਹਦੀ ਪੇਟੀ ਵਿੱਚ ਤੀਰ ਲੱਗਾ, ਤੀਰ ਨੂੰ ਪੱਟਿਆ ਤੇ ਉਹਦੇ ਉੱਤੇ ਚਿੱਠੀ ਲਿਖੀ ਏ, ਤੇ ਚਿੱਠੀ ਦੇ ਜਿਹੜੇ ਹਰਫ ਸਨ ਉਹ ਇਹ ਸਨ ਕਿ ਇਹ ਖਵਾਜਾ ਮਰਦੂਦ ਕਸਮ ਚੁੱਕ ਕੇ ਜਿਹੜਾ ਫਿਰ ਜਾਂਦਾ ਹੈ ਉਹਦਾ ਦੀਨ ਤੇ ਦੁਨੀ ਚਲਾ ਜਾਂਦਾ ਹੈ, ਮੇਰੇ ਦੋ ਪੁੱਤਰ ਚਲੇ ਗਏ ਕੋਈ ਬਾਤ ਨਹੀਂ, ਪਰ ਯਾਦ ਰੱਖੀ ਮੇਰੇ ਪੁੱਤਰਾਂ ਦੀ ਸ਼ਹਾਦਤ ਨਾਲ ਅੱਜ ਤੇਰਾ ਲੋਕ ਤੇ ਪਰਲੋਕ ਦੋਨੋਂ ਬਰਬਾਦ ਹੋ ਗਏ। ਪਹਿਲੀ ਚਿੱਠੀ ਇਹ ਲਿਖੀ ਖਵਾਜਾ ਮਰਦੂਦ ਕਸਮ ਚੁੱਕ ਕੇ ਫਿਰ ਜਾਣਾ, ਦੀਨ ਦੁਨੀ ਤੋਂ ਜਾਣਾ, ਯਾਦ ਰੱਖ ਅੱਜ ਤੂੰ ਦੋਵੇਂ ਗਵਾਲੇ ਨੇ। ਚੁੱਕ ਕੇ ਜਿਹੜਾ ਬੇਈਮਾਨ ਹੋ ਜਾਂਦਾ ਹੈ ਉਹ ਦੋਜਕ ਦੀ ਅੱਗ ਵੀ ਸੜਦਾ, ਜਿਹੜਾ ਯਕੀਨ ਰੱਖਦਾ ਉਹਦਾ ਰੁਤਬਾ ਉੱਚਾ ਹੁੰਦਾ। ਤੀਜਾ ਤੀਰ ਮੇਰੇ ਸਾਹਿਬ ਨੇ ਕੱਢਿਆ, ਚਿੱਠੀ ਲਿਖੀ ਤੇ ਜ਼ਬਰਦਸਤ ਖਾਨ ਦੀ ਪੱਗ ਵੀ ਜਾ ਕੇ ਵੱਜਿਆ, ਜਿਹੜਾ ਸੂਬਾ ਲਾਹੌਰ ਏ ਉਹਦੇ ਤੇ ਲਿਖਿਆ, ਕਸਮ ਖਾ ਕੇ ਫਿਰਨ ਵਾਲਿਆ ਤੂੰ ਦੋਜਕ ਦੀ ਅੱਗ ਵੀ ਸੜੇਗਾ। ਤੂੰ ਸੋਚਣਾ ਕਿ ਅੱਜ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦੇਣਾ, ਬਸ ਕੁਝ ਦਿਨਾਂ ਦੀ ਖੇਡ ਏ, ਮੇਰੇ ਸਿੰਘ ਇਹੋ ਜੀ ਅੱਗ ਬਾਲਣਗੇ ਉਸੇ ਅੱਗ ਨੇ ਤੈਨੂੰ ਜਿੰਦੇ ਜੀ ਸਾੜ ਕੇ ਰਾਹ ਕਰ ਦੇਣ। ਜਦੋਂ ਚੌਥੀ ਚਿੱਠੀ ਕੱਢੀ, ਚੌਥਾ ਤੀਰ ਕੱਢਿਆ, ਚਿੱਠੀ ਲਿਖੀ ਪਹਾੜੀ ਰਾਜੇ ਅਜਮੇਰ ਚੰਦ ਨੂੰ ਬਖਸ਼ੀਏ, ਉਹਦੀ ਲੱਤ ਵੀ ਤੀਰ ਵੱਜਿਆ ਤੇ ਉਸ ਚਿੱਠੀ ਤੇ ਲਿਖਿਆ ਸੀ ਸੱਜਣਾ ਤੈਨੂੰ ਮੇਰੇ ਸਿੱਖ ਕਦੀ ਚੈਨ ਨਾਲ ਬਹਿਣ ਨਹੀਂ ਦੇਣਗੇ, ਪਰ ਮੇਰਾ ਰੱਥ ਅਕਾਲ ਪੁਰਖ ਏ, ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ। ਚਾਰ ਚਿੱਠੀਆਂ ਮੇਰੇ ਗੁਰੂ ਕਲਗੀ ਵਾਲੇ ਨੇ ਚਮਕੌਰ ਦੀ ਗੜੀ ਵਿੱਚੋਂ ਸ਼ਾਮ ਨੂੰ ਲਿਖੀਆਂ ਨੇ। ਅੱਜ ਸਿੱਖਾਂ ਦੇ ਮਨ ਕਿੰਨੇ ਕੁ ਭਰੇ ਨੇ, ਕਿੰਨਾ ਕੁ ਬੈਰਾਗ ਏ, ਅੱਜ ਫਿਰ ਉਹ ਸਵਾਲ ਉੱਠਿਆ। ਸਾਹਿਬ ਕਹਿੰਦੇ ਨੇ ਦਇਆ ਸਿਆਂ ਸਵੇਰੇ ਸੂਰਜ ਦੀ ਟਿੱਕੀ ਨਿਕਲਣੀ ਏ, ਜਿੱਥੇ ਪਿਆਰੇ ਸ਼ਹੀਦ ਹੋਏ ਨੇ, ਜਿੱਥੇ ਪੁੱਤਰ ਸ਼ਹੀਦ ਹੋਏ ਨੇ, ਉੱਥੇ ਆਪਾਂ ਵੀ ਸ਼ਹਾਦਤ ਦਾ ਜਾਮ ਪੀ ਜਾਣਾ। ਸਵੇਰਾ ਜਿਹੜਾ ਜੰਗ ਹੋਵੇਗਾ ਲੋਕ ਇਸ ਜੰਗ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ, ਪਰ ਭਾਈ ਦਇਆ ਸਿੰਘ ਜਿਹਦਾ ਹਿਰਦਾ ਪੰਥ ਲਈ ਸਿੱਖੀ ਲਈ ਭਰਪੂਰ ਏ, ਕਹਿੰਦੇ ਨੇ ਆਪਣੇ ਨਾਲ ਦੇ ਸਿੱਖ ਇਕੱਠੇ ਕੀਤੇ ਨੇ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਕਾਠਾ ਸਿੰਘ, ਭਾਈ ਸੰਤ ਸਿੰਘ, ਇਹਨਾਂ ਨੂੰ ਇਕੱਠਿਆਂ ਕੀਤਾ। ਕਹਿਣ ਲੱਗੇ ਦੇਖੋ ਅੱਜ ਗੁਰੂ ਦੇ ਭਾਵੇਂ ਚਰਨ ਪਕੜ ਲਓ, ਅੱਜ ਗੁਰੂ ਨੂੰ ਭਾਵੇਂ ਜਿਵੇਂ ਕਿਵੇਂ ਵਾਸਤਾ ਪਾ ਕੇ ਮਨਾ ਲਓ, ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਕੱਢ ਲਵੋ। ਜੇ ਗੁਰੂ ਗੋਬਿੰਦ ਸਿੰਘ ਨਿਕਲ ਗਏ ਤੇ ਇਸ ਪੰਥ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ। ਕਹਿੰਦਾ ਪ੍ਰੋਫੈਸਰ ਕਰਤਾਰ ਸਿੰਘ ਲਿਖਦਾ, ਹੁਣ ਕੁਝ ਕਹਿੰਦੇ ਨੇ ਹੁਕਮ ਕੀਤਾ, ਦੋ ਤਰ੍ਹਾਂ ਦੀਆਂ ਰਾਵਾਂ ਨੇ, ਪਰ ਜਦੋਂ ਮਨ ਵੀ ਝਾਤੀ ਮਾਰੀ ਦੀ ਹੈ ਨਾ, ਜਿਸ ਬਾਪ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਹੋਵੇ, ਜਿਹਦੇ ਦੋ ਪੁੱਤਰ ਅੱਜ ਸੱਜਰੇ ਸ਼ਹੀਦ ਹੋਏ ਹੋਣ ਤੇ ਕੁਝ ਕੁ ਘੜੀਆਂ ਹੋਈਆਂ ਹੋਣ, ਤੇ ਉਹਨੂੰ ਕਿਹੜਾ ਹੁਕਮ ਦੇ ਕੇ ਕਹਿ ਤੂੰ ਚਮਕੌਰ ਦੀ ਬੜੀ ਗੜੀ ਤੋਂ ਬਾਹਰ ਨਿਕਲ ਜਾ। ਕਦੀ ਹਿਰਦਾ ਕੋਈ ਕਹਿ ਸਕਦਾ ਜਿਹਦੇ ਪੁੱਤਰਾਂ ਦੀਆਂ ਆਂਦਰਾਂ ਬਾਹਰ ਪਈਆਂ ਹੋਣ? ਪ੍ਰੋਫੈਸਰ ਕਰਤਾਰ ਸਿੰਘ ਲਿਖਦਾ, ਪਹਿਲਾਂ ਤਰਲਾ ਲਿਆ ਫਿਰ ਚਰਨ ਪਕੜ ਲਏ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤਾ ਹੀ ਤੇਰੇ ਪੰਥ ਦਾ, ਜਿਹਦੀ ਖਾਤਰ ਤੂੰ ਕਹਿੰਦਾ ਇਹ ਵਸਦਾ ਰਹਿ, ਘੁੱਟ ਕੇ ਚਰਨ ਪਕੜ ਲੈ। ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤਾ ਹੀ ਤੇਰੇ ਪ੍ਰੇਮ, ਸਾਡੇ ਪ੍ਰੇਮ ਦਾ, ਅਸੀਂ ਚੰਗੇ ਹਾਂ, ਅਸੀਂ ਮੰਦੇ ਹਾਂ, ਪਰ ਸਾਡੇ ਅੰਦਰ ਦਾ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੂੰ ਚਮਕੌਰ ਦੀ ਗੜੀ ਨੂੰ ਛੱਡ ਦੇ, ਕਿ ਤੈਨੂੰ ਸਾਡੇ ਪ੍ਰੇਮ ਦਾ ਵਾਸਤਾ ਨਹੀਂ, ਤੂੰ ਸਾਨੂੰ ਪਿਆਰ ਨਹੀਂ ਕਰਦਾ। ਸਾਹਿਬ ਦਾ ਉਸ ਵਕਤ ਨਾ ਚਿਹਰਾ ਬਿਲਕੁਲ ਗੰਭੀਰ ਹੋ ਗਿਆ। ਜਦੋਂ ਪ੍ਰੇਮ ਦੇ ਵਾਸਤੇ ਪਾਉਂਦੇ ਨੇ। ਭਾਈ ਦਇਆ ਸਿੰਘ ਨੇ ਚਰਨ ਧੋ ਦਿੱਤੇ ਮੇਰੇ ਕਲਗੀ ਵਾਲੇ ਦੇ ਆਪਣੇ ਨੇਤਰਾਂ ਦੇ ਨੀਰ ਨਾਲ। ਸਾਹਿਬ ਕਹਿਣ ਲੱਗੇ, ਦਇਆ ਸਿੰਘਾਂ ਵਾਸਤੇ ਬੜੇ ਵੱਡੇ ਪਾਨੇ। ਤੇ ਇੱਕ ਸ਼ਬਦ ਉਹਨਾਂ ਨੇ ਹੋਰ ਵਰਤਿਆ, ਕਹਿਣ ਲੱਗੇ ਤੈਨੂੰ ਵਾਸਤੇ ਹੀ ਉਸ ਬਾਪੂ ਦਾ ਜਿਹਨੇ ਪੁੱਤਰ ਬਣਾ ਕੇ ਤੈਨੂੰ ਪੰਥ ਪ੍ਰਚਾਰਨ ਲਈ ਭੇਜਿਆ। ਤੇ ਧਿਆਨ ਰੱਖਣਾ, ਗੁਰੂ ਦੀ ਸਹੁੰ ਤੇ ਗੁਰੂ ਦਾ ਵਾਸਤਾ ਬੜੀ ਵੱਡੀ ਚੀਜ਼ ਏ। ਗੁਰੂ ਕਲਗੀ ਵਾਲੇ ਦੇ ਸੰਬੰਧ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਘਟਨਾ ਪੜ੍ਹਦੇ ਹਾਂ ਨਾ, ਸਾਹਿਬ ਨਹੀਂ ਬੋਲਦੇ। ਸੁਲਤਾਨਪੁਰ ਜਦੋਂ ਵਹੀ ਵਿੱਚੋਂ ਨਿਕਲੇ ਨੇ, ਕਿਸੇ ਦੇ ਬੁਲਾਏ ਬੋਲਦੇ ਨਹੀਂ। ਉੱਥੇ ਕਹਿੰਦੇ ਨੇ ਕਾਜੀ ਨੂੰ ਲੈ ਕੇ ਗਏ ਤੇ ਕਾਜੀ ਨੇ ਇੱਕ ਸ਼ਬਦ ਕਿਹਾ ਸੀ, ਯਾ ਨਾਨਕ ਖੁਦਾਏ ਦੇ ਵਾਸਤੇ ਕੁਝ ਤਾਂ ਬੋਲ। ਜਦੋਂ ਖੁਦਾ ਦਾ ਵਾਸਤਾ ਪਾਇਆ ਉਦੋਂ ਮੇਰੇ ਬਾਬਾ ਜੀ ਬੋਲੇ ਸਨ। ਧਿਆਨ ਰੱਖਣਾ, ਅੱਜ ਪ੍ਰੇਮ ਦਾ ਵਾਸਤਾ ਪਾ ਕੇ ਉਹ ਸਿੱਖ ਕਿਉਂ ਨਹੀਂ ਆਪਣੇ ਗੁਰੂ ਨੂੰ ਮਨਾ ਲਵੇਗਾ। ਗੁਰੂ ਕਲਗੀ ਵਾਲੇ ਤੁਰੇ ਤੇ ਕਹਿਣ ਲੱਗੇ, ਮੈਂ ਇਕੱਲਾ ਨਹੀਂ, ਮੇਰੇ ਨਾਲ ਭਾਈ ਦਇਆ ਸਿੰਘ ਤੁਸੀਂ ਵੀ ਤੁਰੋਗੇ, ਭਾਈ ਧਰਮ ਸਿੰਘ ਤੁਸੀਂ ਵੀ ਚੱਲੋਗੇ, ਤੇ ਤੀਜਾ ਸਿੱਖ ਭਾਈ ਮਾਨ ਸਿੰਘ ਚੱਲੇਗਾ। ਤਾਰੇ ਦੀ ਸੇਧ ਵੀ ਤੁਰਨਾ। ਤੇ ਧਿਆਨ ਰੱਖਣਾ, ਮੇਰੇ ਕਲਗੀ ਵਾਲੇ ਨੇ ਇੱਕ ਪਿਆਰੇ ਸਿੱਖ ਨੂੰ ਕੋਲ ਬੁਲਾਇਆ, ਉਹਦਾ ਨਾਮ ਹੈ ਭਾਈ ਸੰਗਤ ਸਿੰਘ। ਕੁਝ ਭਾਈ ਸੰਤ ਸਿੰਘ ਲਿਖਦੇ ਨੇ, ਧਿਆਨ ਦੇਣਾ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਿਹੜੇ ਸਿੱਖ ਰਹਿ ਗਏ ਨੇ ਉਹਨਾਂ ਦੀ ਕੁਰਬਾਨੀ ਵੀ ਘੱਟ ਨਹੀਂ। ਇਹ ਵੀ ਪਤਾ ਕਿ ਸਵੇਰੇ ਮੌਤ ਤੋਂ ਬਿਨਾਂ ਕੁਝ ਨਹੀਂ ਦਿਸਦਾ ਪਿਆ। ਤੇ ਵਾਹ ਓਏ ਗੁਰੂ ਕੇ ਸਿੱਖੋ, ਸੰਗਤ ਸਿੰਘ ਤੇਰੇ ਚਰਨਾਂ ਵਿੱਚ ਵੀ ਨਮਸਕਾਰ, ਜਿਨੇ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰ ਲਈ, ਆਪਣੇ ਸੀਸ ਨੂੰ ਸਵੇਰੇ ਭੇਟ ਕਰ ਦਿੱਤਾ, ਨਹੀਂ ਤੇ ਉਹ ਵੀ ਜਾ ਸਕਦੇ ਸਨ। ਸਾਹਿਬ ਨੇ ਆਪਣੀ ਕਲਗੀ, ਆਪਣੇ ਬਸਤਰ ਭਾਈ ਸੰਗਤ ਸਿੰਘ ਨੂੰ ਦਿੱਤੇ। ਉਹਦਾ ਚਿਹਰਾ ਮੇਰੇ ਹਜ਼ੂਰ ਨਾਲ ਬਿਲਕੁਲ ਇਨ ਬਿਨ ਮਿਲਦਾ ਸੀ। ਜਦੋਂ ਹਜ਼ੂਰ ਇੱਥੋਂ ਉਹਨੂੰ ਆਪਣੇ ਬਸਤਰ, ਆਪਣੀ ਕਲਗੀ ਦਿੱਤੀ ਏ, ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤੁਰ ਲੱਗੇ ਨੇ, ਤੇ ਤਾਰੇ ਦੀ ਸੇਧ ਵਿੱਚ ਕਹਿ ਆਪਾਂ ਮਿਲ ਜਾਣਾ। ਤੇ ਦੂਜੀ ਗੱਲ, ਕਈ ਲੁਕ ਕੇ ਨਹੀਂ ਜਾਣਾ ਜਾਂ ਆਪਾਂ ਝੋਕੇ ਨਹੀਂ ਜਾਣਾ। ਦਇਆ ਸਿੰਘਾ ਨੀਤੀ ਏ, ਇੱਕ ਪਾਸਿਓ ਮੈਂ ਤਾੜੀ ਮਾਰਾਂਗਾ ਤੇ ਉੱਚੀ ਆਵਾਜ਼ ਦੇ ਕੇ ਕਹਾਂਗਾ, ਪੀਰੇ ਖਿੰਦ ਮੇਰ ਵੱਧ। ਮੇਰੀ ਆਵਾਜ਼ ਸੁਣ ਕੇ ਤੂੰ ਇੱਕੋ ਦਮ ਕਹਿਣਾ ਦੂਸਰੇ ਪਾਸਿਓ ਕਿ ਪੀਰੇ ਖਿੰਦ ਮੇਰ ਵੱਧ। ਤੀਜੇ ਪਾਸਿਓ ਮਾਨ ਸਿੰਘ ਤੂੰ ਬੋਲਣਾ, ਚੌਥੇ ਪਾਸਿਓ ਭਾਈ ਧਰਮ ਸਿੰਘ ਤੂੰ ਬੋਲਣਾ। ਕਹਿੰਦੇ ਨੇ ਜਦੋਂ ਜ਼ਾਲਮ ਚੌਵਾਂ ਪਾਸਿਆਂ ਨੂੰ ਦੌੜੇ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਗੜੀ ਵਿੱਚੋਂ ਆਵਾਜ਼ ਦੇ ਕੇ ਕਹਿਣਾ, ਗੁਰੂ ਗੋਬਿੰਦ ਸਿੰਘ ਤਾਂ ਜੇ ਗੜੀ ਵਿੱਚ ਬੈਠਾ ਹੋਵੇ। ਕਹਿਣ ਲੱਗੇ ਇੰਨਾ ਕੁ ਭੁਲੇਖੇ ਵਿੱਚ ਪਾ ਦਿਓ ਕਿ ਆਪਣੇ ਆਪ ਵਿੱਚ ਟੁੱਕ ਕੇ ਵੱਢ ਕੇ ਆਪਣੇ ਆਪ ਨੂੰ ਖਤਮ ਕਰਨ। ਮੇਰਾ ਕਲਗੀ ਵਾਲਾ ਮਾਹੀ ਚਮਕੌਰ ਦੀ ਗੜੀ ਵਿੱਚੋਂ ਨਿਕਲਦਾ, ਕਿਵੇਂ ਨਿਕਲਦੇ ਨੇ ਤੇ ਰਸਤੇ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਤੱਕਦੇ ਨੇ। ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ। ਵਿਦਵਾਨ ਮੰਨਦੇ ਨੇ ਕਿ ਪੁੱਤਰਾਂ ਦੇ ਚੋਲਿਆਂ ਨਾਲ ਸਾਹਿਬ ਹਜ਼ੂਰ ਦੇ ਚਰਨ ਅੜਦੇ ਨੇ, ਪਰ ਨਰਮੋਹ ਅੰਦਰ ਮੋਹ ਨਹੀਂ। ਸਾਹਿਬ ਅੱਗੇ ਤੁਰਦੇ ਨੇ, ਮਾਛੀ ਵਾੜੇ ਜਾਂਦੇ ਨੇ, ਉੱਥੇ ਸਾਹਿਬ ਨਾਲ ਕੀ ਕੁਝ ਕੌਤਕ ਵਾਪਰਦੇ ਨੇ। ਕੋਸ਼ਿਸ਼ ਕਰਾਂਗਾ ਮੈਂ ਕੱਲ ਦੇ ਦੀਵਾਨ ਵਿੱਚ, ਰਾਤ ਦੇ ਦੀਵਾਨ ਵਿੱਚ ਇੱਕ ਘੰਟਾ ਸਮਾਂ ਹੋਣਾ, ਆਪ ਸੰਗਤ ਦੀ ਸੇਵਾ ਕਰ ਸਕਾਂ। ਆਓ ਪਿਆਰਿਓ, ਉਸ ਕਲਗੀ ਵਾਲੇ ਦੇ ਫਿਰ ਬਣ ਜਾਓ ਜਿਹੜਾ ਸਿੱਖਾਂ ਨੂੰ ਬਚਾਉਂਦਾ, ਆਪਣੇ ਪੁੱਤਰਾਂ ਨੂੰ ਸ਼ਹੀਦ ਕਰਦਾ। ਆਪਾਂ ਤਰਕ ਨਾ ਕਰੀਏ, ਉਹਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।